A beautiful stacked townhouse, Mount Pleasant, Brampton में Mayfield and Mississauga Road, high demand area है जहाँ पर modern kitchen, oak staircase and बहुत कुछ. अब close to Mount Pleasant go station, schools, parks, shopping center, public transit and बहुत कुछ. Stainless steel fridge, stainless steel stove, stainless steel dishwasher, washer and dryer, rental AC, water heater and furnace के साथ. For your real estate needs, call Jagdeep Sacha 416-725-7872 or visit jsacharealestate.com.
You are listening to WTOR 770 AM, Youngstown, Toronto.
CIBC Global Money Transfer के साथ अपने परिवार को ज्यादा से ज्यादा खुशियां दें. CIBC Global Money Transfer की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे. आज ही cibc.com/gmtevent पर जाएं और प्रोमो कोड GMTEvent के साथ अपने पहले ट्रांसफर पर $300 तक वापस पाएं. शर्तें और CIBC फॉरेन एक्सचेंज रेट्स लागू.
खुशियों पर लिमिट और फन की स्पीड अगर कम हो तो सब कुछ है बोरिंग. और ऐसा ही है कुछ आपके इंटरनेट के साथ. मगर अब ना लिमिट की फिकर और ना ही स्पीड का गम buzzmax.ca के साथ. जी हाँ, हाई स्पीड अनलिमिटेड इंटरनेट या होम फोन के साथ बंडल ऑफर के मजे उड़ाइए, वो भी अनबिलीवेबल प्राइस में. नो कॉन्ट्रैक्ट, नो क्रेडिट चेक, यानी मैक्स स्पीड अनलिमिटेड फन के साथ. फॉर डिटेल्स लॉग ऑन टू buzzmax.ca और कॉल 416-800-0900.
कोविड 19 ਦੇ ਟੀਕਿਆਂ ਨੇ ਸਾਡੀ ਰੱਖਿਆ ਕਰਨ ਦੇ ਵਿੱਚ ਮਦਦ ਕੀਤੀ ਹੈ. ਟੀਕਾਕਰਨ ਤੋਂ ਬਾਅਦ ਸਮਾਂ ਬੀਤਣ ਦੇ ਨਾਲ ਬਣੀਆਂ ਐਂਟੀਬਾਡੀਜ਼ ਘੱਟ ਜਾਂਦੀਆਂ ਨੇ, ਜਦੋਂ ਕਿ ਸਾਡੇ ਕੋਲ ਅਜੇ ਵੀ ਇਸ ਗੰਭੀਰ ਬਿਮਾਰੀ ਦੇ ਵਿਰੁੱਧ ਚੰਗੀ ਸੁਰੱਖਿਆ ਹੈ. ਇੱਕ ਬੂਸਟਰ ਡੋਜ਼ ਵਧੇਰੇ ਐਂਟੀਬਾਡੀਜ਼ ਪੈਦਾ ਕਰਦੀ ਹੈ ਤੇ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੀ ਹੈ. ਕੋਵਿਡ 19 ਨਾਲ ਸੰਬੰਧਿਤ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਇੱਕ ਬੂਸਟਰ ਡੋਜ਼ ਬਹੁਤ ਜ਼ਰੂਰੀ ਹੈ. ਵਧੇਰੇ ਜਾਣਕਾਰੀ ਲੈਣ ਲਈ ਆਪਣੀ ਬੂਸਟਰ ਡੋਜ਼ ਬੁੱਕ ਕਰੋ canada.ca/covid-vaccine. ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ.
You can listen to the headlines anywhere, but we bring you the story behind the headlines by group editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
ਯਾਰ ਮੀਡੀਆ ਵੱਲੋਂ ਤੁਹਾਡੇ ਸਾਰਿਆਂ ਦੇ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ. ਹੈਡਲਾਈਨਸ ਪਾਰਟ 3 ਵਾਰ. ਔਰ ਬੜੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹੈਗੇ ਹਾਂ, ਕਾਂਗਰਸ ਨੇ ਵੱਡੀ ਬੈਠਕ ਕੀਤੀ ਹੈ ਇਲੈਕਸ਼ਨ ਤੋਂ ਪਹਿਲਾਂ, ਜਿਹਦੇ ਵਿੱਚ ਕਿ ਮਾਕਨ ਔਰ ਹਰੀਸ਼ ਚੌਧਰੀ ਸਮੇਤ ਕਈ ਬੜੇ ਲੀਡਰਸ ਦਿੱਲੀ ਤੋਂ ਪੰਜਾਬ ਪਹੁੰਚੇ. ਇਸ ਬੈਠਕ ਦੇ ਵਿੱਚ ਨਵਜੋਤ ਸਿੰਘ ਸਿੱਧੂ ਸ਼ਾਮਲ ਸੀਗੇ ਔਰ ਕਾਂਗਰਸ ਦੀ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਕੀ ਹੋਏਗੀ ਇਹਦੇ ਬਾਰੇ ਚਰਚਾ ਹੋਈ ਹੈ. ਹਾਲਾਂਕਿ ਕਾਂਗਰਸੀ ਇਸ ਬੈਠਕ ਦੇ ਵਿੱਚ ਸਿੱਧੂ ਪਹੁੰਚੇ ਲੇਕਿਨ ਚੰਨੀ ਇਸ ਬੈਠਕ ਦੇ ਵਿੱਚ ਨਹੀਂ ਪਹੁੰਚੇ. ਨਵਜੋਤ ਸਿੰਘ ਸਿੱਧੂ ਨੇ CLP ਦੀ ਮੀਟਿੰਗ ਬੁਲਾਈ ਹੈ ਔਰ ਸਾਰੇ ਹੀ ਜਿਹੜੇ ਨਵੇਂ ਬਣਨਗੇ MLAs ਉਹਨਾਂ ਨੂੰ 5 ਵਜੇ ਜਿਹੜਾ ਉਹ ਇਸ CLP ਦੀ ਮੀਟਿੰਗ ਦੇ ਵਿੱਚ ਬੁਲਾਇਆ. CM ਚੰਨੀ ਜਿਹੜੇ ਆ ਉਹਨਾਂ ਨੇ ਅਲੱਗ ਆਪਣੇ ਘਰ ਦੇ ਵਿੱਚ ਮੀਟਿੰਗ ਕੀਤੀ ਹੈਗੀ ਹੈ, ਜਿੱਥੇ ਕਿ ਕੁਝ ਕੈਬਨਿਟ ਮਿਨਿਸਟਰ ਜਿਹੜੇ ਸੀਗੇ ਉਹ ਵੀ ਪਹੁੰਚੇ ਆ. ਕਾਂਗਰਸ ਖੇਮੇ ਤੋਂ ਬਾਅਦ ਦੇਖਦੇ ਹਾਂ ਕਿ ਹੁਣ ਆਮ ਆਦਮੀ ਪਾਰਟੀ ਖੇਮੇ 'ਚ ਕਿਹੋ ਜਿਹਾ ਮਾਹੌਲ ਹੈ. ਭਗਵੰਤ ਮਾਨ ਦੇ ਘਰ ਦੇ ਵਿੱਚ ਵਿਆਹ ਵਰਗਾ ਮਾਹੌਲ ਹੈ. ਭਗਵੰਤ ਮਾਨ ਕਾਫੀ ਖੁਸ਼ ਨਜ਼ਰ ਆ ਰਹੇ ਨੇ ਔਰ ਉਹਨਾਂ ਨੇ ਕਿਹਾ ਹੈ ਕਿ ਜਿੰਨੀ ਵੀ ਗਰੰਟੀਜ਼ ਅਸੀਂ ਦਿੱਤੀਆਂ ਸੀ ਉਹਨੂੰ 4 ਦੇ ਨਾਲ ਮਲਟੀਪਲਾਈ ਕਰ ਲਓ, ਸਾਰੀਆਂ ਹੀ ਗਰੰਟੀਆਂ ਪੂਰੀਆਂ ਕੀਤੀਆਂ ਜਾਣਗੀਆਂ. ਆਮ ਆਦਮੀ ਪਾਰਟੀ ਤੋਂ ਬਾਅਦ ਰੁੱਖ ਕਰਦੇ ਸੀ ਸਿੱਧਾ ਅਕਾਲੀ ਦਲ ਖੇਮੇ ਵੱਲ, ਜਿੱਥੇ ਕਿ ਸੁਖਬੀਰ ਬਾਦਲ ਹੋਣਾ ਨੇ ਸਿੱਧਾ ਨਿਸ਼ਾਨਾ ਆਮ ਆਦਮੀ ਪਾਰਟੀ ਦੇ ਸਾਧਿਆ. ਸੁਖਬੀਰ ਬਾਦਲ ਨੇ ਕਿਹਾ ਕਿ ਜਿਹੜੇ ਐਗਜ਼ਿਟ ਪੋਲਸ ਨੇ ਇਹ ਆਮ ਆਦਮੀ ਪਾਰਟੀ ਨੇ ਪੈਸੇ ਦੇ ਕੇ ਕਰਵਾਏ ਨੇ, ਪੇਡ ਸਰਵੇ ਨੇ ਸਾਰੇ ਦੇ ਸਾਰੇ. ਸੁਖਬੀਰ ਬਾਦਲ ਤਾਂ ਇਸ ਤੋਂ ਅੱਗੇ ਵੀ ਵੱਧ ਗਏ. ਸੁਖਬੀਰ ਬਾਦਲ ਨੇ ਕਿਹਾ ਕਿ ਪੇਡ ਸਰਵੇ ਕਰਵਾਉਣ ਦਾ ਰੁਝਾਨ ਗਲਤ ਹੈ, ਜਿਹਦੇ ਕਾਰਨ ਕਿ ਐਗਜ਼ਿਟ ਪੋਲਸ ਦੇ ਉੱਤੇ ਬੈਨ ਹੀ ਲਗਾ ਦੇਣਾ ਚਾਹੀਦਾ ਹੈ. ਔਰ ਬੀਜੇਪੀ ਖੇਮੇ ਵੱਲ ਰੁੱਖ ਕਰਦੇ ਹੈਗੇ ਆ, ਜਿੱਥੇ ਬੀਜੇਪੀ ਵੱਲੋਂ ਮਿਸਟਰ ਸ਼ਰਮਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਚ ਭਗਦੜ ਮਚੀ ਹੋਈ ਹੈ ਇਸ ਸਮੇਂ, ਜਿੱਥੇ ਬੀਜੇਪੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਮੈਜੋਰਿਟੀ ਦੇ ਕਰੀਬ ਪਹੁੰਚ ਜਾਵਾਂਗੇ. ਔਰ ਹੁਣ ਗੱਲ ਕਰਦੇ ਹਾਂ ਕੈਪਟਨ ਅਮਰਿੰਦਰ ਦੀ. ਕੈਪਟਨ ਅਮਰਿੰਦਰ ਦੇ ਸਿਸਮਾ ਫਾਰਮ ਦੇ ਉੱਤੇ ਵੱਡੀਆਂ ਪਾਰਟੀ ਚੱਲ ਰਹੀਆਂ ਨੇ. ਕੈਪਟਨ ਅਮਰਿੰਦਰ ਦਾ ਇਹ ਦਾਅਵਾ ਹੈਗਾ ਕਿ ਬਹੁਤ ਸਾਰੇ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਜਿਹੜੇ MLAs ਨੇ ਉਹ ਉਹਨਾਂ ਦੇ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖੇ ਹੋਏ ਨੇ। ਇੱਕ ਵਾਰੀ ਫਿਰ ਤੁਹਾਨੂੰ ਯਾਦ ਦਿਲਾ ਦਈਏ ਕਿ ਸ਼ਾਮ 7:30 ਵਜੇ ਲਾਈਵ ਕਵਰੇਜ ਚੈਨਲ ਵਾਈ ਦੇ ਉੱਤੇ ਸ਼ੁਰੂ ਹੋ ਜਾਏਗੀ, ਜਿੱਥੇ ਕਿ ਅਸੀਂ ਲਗਾਤਾਰ ਤੁਹਾਨੂੰ ਮਿੰਟ ਮਿੰਟ ਜਿਹੜੀ ਹੈ ਡਿਸਕਸ਼ਨ ਕਰਾਂਗੇ, ਨਾਲ ਤੁਹਾਨੂੰ ਨਤੀਜੇ ਜਿਹੜੇ ਆ ਪੰਜਾਬ ਦੀ ਹਰ ਕੰਸਟੀਟੂਐਂਸੀ ਦੇ ਦਿੱਤੇ ਜਾਣਗੇ, ਉੱਤਰ ਪ੍ਰਦੇਸ਼, ਮਣੀਪੁਰ, ਗੋਆ, ਉੱਤਰਾਖੰਡ, ਹਰ ਸਟੇਟ ਦੀ ਤਾਜ਼ਾ ਰਿਪੋਰਟ ਸ਼ਾਮ ਚੈਨਲ ਵਾਈ ਦੇ ਉੱਤੇ। ਔਰ ਖੇਡ ਸਮਾਚਾਰ ਦੇ ਵਿੱਚ ਗੱਲ ਕਰਾਂਗੇ ਇੰਗਲੈਂਡ ਔਰ ਵੈਸਟ ਇੰਡੀਜ਼ ਦੇ ਵਿੱਚ ਪਹਿਲਾ ਟੈਸਟ ਮੈਚ, ਜਿਸ ਦੇ ਵਿੱਚ ਕਿ ਇੰਗਲੈਂਡ ਨੇ ਪਹਿਲੀ ਪਾਰੀ ਚ ਬਣਾਏ 311 ਰਨ, ਜਵਾਬ ਦੇ ਵੈਸਟ ਇੰਡੀਜ਼ 36 ਰਨ 36 ਬਿਨਾਂ ਕਿਸੇ ਨੁਕਸਾਨ ਦੇ ਉੱਤੇ। ਦੂਸਰਾ ਅਸੀਂ ਗੱਲ ਕਰਨਾ ਚਾਹੁੰਦੇ ਹੈਗੇ ਹਾਂ ਕਿ ਜਿਹੜਾ ਵੁਮੈਨ ਕ੍ਰਿਕਟ ਵਰਲਡ ਕੱਪ ਇਸ ਸਮੇਂ ਚੱਲ ਰਿਹਾ, ਉਸ ਦੇ ਵਿੱਚ ਭਾਰਤ ਅੱਜ ਆਪਣਾ ਦੂਸਰਾ ਮੁਕਾਬਲਾ ਟੋਰੋਂਟੋ ਟਾਈਮ ਦੇ ਮੁਤਾਬਿਕ 8 ਵਜੇ ਜਿਹੜਾ ਉਹ ਨਿਊਜ਼ੀਲੈਂਡ ਦੇ ਨਾਲ ਖੇਲੇਗਾ। ਭਾਰਤ ਨੇ ਆਪਣਾ ਪਹਿਲਾ ਮੁਕਾਬਲਾ ਜਿਹੜਾ ਜਿੱਤ ਲਿਆ, ਨਿਊਜ਼ੀਲੈਂਡ ਨੇ ਇੱਕ ਮੁਕਾਬਲਾ ਜਿੱਤਿਆ ਔਰ ਇੱਕ ਮੁਕਾਬਲਾ ਨਿਊਜ਼ੀਲੈਂਡ ਦੀ ਲੜਕੀਆਂ ਨੇ ਹਾਰਿਆ। ਸੋ ਇਹ ਜਿਹੜਾ ICC ਵੁਮੈਨਸ ਵਰਲਡ ਕੱਪ ਇਸ ਸਮੇਂ ਚੱਲ ਰਿਹਾ, ਆਸਟ੍ਰੇਲੀਆ ਨੇ 2 ਮੈਚ ਖੇਲੇ ਨੇ, ਦੋਨੋਂ ਹੀ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਔਰ 4 ਪੁਆਇੰਟ ਲੈ ਕੇ ਆਸਟ੍ਰੇਲੀਆ ਪੁਆਇੰਟਸ ਟੇਬਲ 'ਚ ਸਭ ਤੋਂ ਉੱਪਰ। ਵੈਸਟ ਇੰਡੀਜ਼ ਨੇ 2 ਮੈਚ ਖੇਲੇ ਨੇ, ਦੋਨੋਂ ਹੀ ਜਿੱਤ ਕੇ 4 ਪੁਆਇੰਟ ਲੈ ਕੇ ਸਭ ਤੋਂ ਉੱਪਰ। ਤੀਸਰੇ ਨੰਬਰ ਤੇ ਇੰਡੀਆ, 2 ਪੁਆਇੰਟ ਇੰਡੀਆ ਕੋਲ ਮੌਜੂਦ ਨੇ, ਉਸ ਤੋਂ ਬਾਅਦ ਸਾਊਥ ਅਫਰੀਕਾ ਹੈ, 1 ਮੈਚ ਖੇਲ ਕੇ 2 ਪੁਆਇੰਟ ਉਹਨਾਂ ਨੇ ਲਏ ਨੇ। ਨਿਊਜ਼ੀਲੈਂਡ ਕੋਲ 2 ਪੁਆਇੰਟ ਨੇ 2 ਮੈਚ ਤੋਂ ਬਾਅਦ, ਇੰਗਲੈਂਡ ਨੇ ਖਾਤਾ ਨਹੀਂ ਖੋਲਿਆ, ਇੰਗਲੈਂਡ ਨੇ 2 ਮੈਚ ਖੇਲੇ ਨੇ, ਦੋਨੋਂ ਹੀ ਹਾਰ ਗਿਆ। ਇਸੇ ਤਰ੍ਹਾਂ ਬੰਗਲਾਦੇਸ਼ੀ ਟੀਮ ਨੇ 2 ਮੈਚ ਖੇਲੇ, ਦੋਨੋਂ ਹੀ ਹਾਰ ਗਏ, ਔਰ ਪਾਕਿਸਤਾਨ ਦੀ ਟੀਮ ਨੇ ਵੀ 2 ਮੈਚ ਖੇਲ ਕੇ ਦੋਨੋਂ ਹੀ ਹਾਰ ਗਏ ਨੇ। ਔਰ ਅਸੀਂ ਦੱਸ ਦਈਏ ਕਿ ਇਸ ਸਮੇਂ ਸਾਡੇ ਪ੍ਰੋਵਿੰਸ ਦੇ ਜਿਹੜੇ ਟੌਪ ਡਾਕਟਰ ਨੇ ਕਿਰਨ ਮੂਰ, ਅਸੀਂ ਜਦੋਂ ਗੱਲ ਕਰ ਰਹੇ ਹਾਂ, ਉਹ ਇਸ ਵੇਲੇ ਪ੍ਰੈਸ ਕਾਨਫਰੰਸ ਕਰ ਰਹੇ ਨੇ, ਜਿੱਥੇ ਵਿੱਚ ਕਿ ਉਹ ਦੱਸ ਰਹੇ ਨੇ ਕਿ ਜਿਹੜੇ ਮਾਸਕ ਜਿਹੜੀ ਹੈ ਮੈਂਡੇਟਸ ਨੇ ਉਹਨਾਂ ਦੇ ਬਾਰੇ ਤਾਜ਼ਾ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਜਾ ਰਹੀ ਹੈ। ਸੋ ਉਹਦੀ ਅਪਡੇਟ ਜਿਹੜੀ ਹੈ ਅਸੀਂ ਉਹਨੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਅਨਾਊਂਸਮੈਂਟ ਅਸੀਂ ਤੁਹਾਨੂੰ ਦੱਸ ਹੀ ਦਿੱਤੀ ਸੀਗੀ ਕਿ ਮਾਸਕ ਜਿਹੜੇ ਨੇ ਜੀ ਇਨਡੋਰ ਸੈਟਿੰਗ ਦੇ ਵਿੱਚ ਜਾਂ ਫਿਰ ਸਕੂਲ ਦੇ ਵਿੱਚ ਉਹਨਾਂ ਨੂੰ ਡ੍ਰੌਪ ਕਰਨ ਦੀ ਗੱਲ ਜਿਹੜੀ ਹੈ ਉਸ ਵੇਲੇ ਤੁਹਾਨੂੰ ਦੱਸਤੀ ਸੀ। ਹੁਣ ਦੇਖਦੇ ਹਾਂ ਅਨਾਊਂਸਮੈਂਟ ਕੀ ਕਰਦੇ ਨੇ। ਇਸ ਤੋਂ ਇਲਾਵਾ ਹੋਰ ਜਿਹਨਾਂ ਲੋਕਾਂ ਨੇ ਕਿਹਾ ਕਿ ਅਜੇ ਥੋੜੀ ਦੇਰ ਚੱਲਣੇ ਚਾਹੀਦੇ ਨੇ, ਸੋ ਉਹਦੇ ਬਾਰੇ ਵੀ ਦੇਖਦੇ ਹਾਂ ਜੀ ਕੀ ਵਿਚਾਰ ਹੁੰਦਾ ਜਾਂ ਕੋਈ ਪੱਤਰਕਾਰ ਕੀ ਉਹਨਾਂ ਨੂੰ ਸਵਾਲ ਪੁੱਛਦੇ ਨੇ। ਸਰਵਣ ਜੀ, ਆਪਦਾ ਕਿਆ ਖਿਆਲ ਹੈ, ਮਾਸਕ ਜਿਹੜੇ ਨੇ ਜੀ ਹੁਣ ਵਾਸਤੇ ਡ੍ਰੌਪ ਕਰ ਦੇਣੇ ਚਾਹੀਦੇ, ਮਾਸਕ ਦੀ ਕੋਈ ਜ਼ਰੂਰਤ ਨਹੀਂ, ਅਜੇ ਤੱਕ ਲੱਗੇ ਰਹਿਣੇ ਚਾਹੀਦੇ ਨੇ?
ਜੀ ਜੀ, ਆਈ ਵੁੱਡ ਸੇ ਕਿ ਅਭੀ ਮਾਸਕ ਲਗਾਣੇ ਚਾਹੀਏ।
ਅੱਛਾ
ਜੀ,
ਮਾਸਕ ਅਜੇ ਲਗਾਉਣੇ ਚਾਹੀਦੇ। ਵੈਸੇ ਜ਼ਿਆਦਾਤਰ ਹੈਲਥ ਐਕਸਪਰਟਸ ਵੀ ਇਹੀ ਕਹਿ ਰਹੇ ਨੇ ਕਿ ਹਜੇ ਮਾਮਲਾ ਠੀਕ ਨਹੀਂ ਹੋਇਆ, ਸੋ ਇੰਨੀ ਜਲਦੀ ਪਬਲਿਕ ਸੈਟਿੰਗ ਦੇ ਵਿੱਚ ਮਾਸਕ ਨਾ ਹਟਾਏ ਜਾ।
ਜੀ ਬਿਲਕੁਲ ਯੁਧਬੀਰ ਜੀ, ਐਂਡ ਆਈ ਥਿੰਕ ਵੀ ਸ਼ੁਡ ਟੇਕ ਪ੍ਰੀਕੋਸ਼ਨਸ। ਅਭੀ ਇਤਨੀ ਇਤਨਾ ਜਲਦੀ ਪੂਰਾ ਤਰ੍ਹਾਂ ਸੇ ਫ੍ਰੀ ਨਹੀਂ ਹੋਣਾ ਚਾਹੀਏ, ਬਟ ਆਪਣੀ ਸੇਫਟੀ ਕੇ ਲੀਏ, ਨਾਟ ਫਾਰ ਐਨੀ ਵਨ ਐਲਸ, ਬਟ ਆਪ ਆਪਣੀ ਸੇਫਟੀ ਕੇ ਲੀਏ ਹੀ ਜੋ ਹੈ ਮਾਸਕ ਜ਼ਰੂਰ ਪਹਿਨੇ। ਦੈਟਸ ਵਾਟ ਆਈ ਕੈਨ ਸੇ।
ਠੀਕ ਹੈ ਜੀ, ਤੋ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਸਿਮਰਨ ਜੀ, ਸਿਰਫ 1:30 ਮਿੰਟ ਲੈ ਕੇ ਸਾਡੇ ਸਪਾਂਸਰ ਅਨਾਊਂਸ ਕਰ ਦੋ, ਕਾਲਸ ਵੀ ਆਉਂਦੀਆਂ ਕਰਨ ਜਾ ਰਹੇ ਹਾਂ ਔਰ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਹੈ ਜੀ।
ਐਬਸੋਲਿਊਟਲੀ, ਜ਼ਰੂਰ ਬਤਾਨਾ ਚਾਹੇਂਗੇ ਆਪਕੋ ਵੀ, ਜਬ ਮੌਕਾ ਹੈ ਆਪਕੇ ਪਾਸ ਇੱਕ ਅੱਛੇ ਹਾਈਲੀ ਪ੍ਰੋਫੈਸ਼ਨਲ ਸੇ ਮੌਰਗੇਜ ਕਰਾਨੇ ਕਾ, ਜੋ ਕਿ ਡਾਇਰੈਕਟ ਡੀਲ ਕਰਤੇ ਹੈ ਵਿਦ ਬੈਂਕ, ਤੋ ਦੇਰੀ ਕਿਸ ਬਾਤ ਕੀ ਹੈ, ਰੀ ਤਾਲੀਵਾਲ ਜੀ ਕੋ ਕਾਲ ਮਿਲਾਏ। ਅਗਰ ਆਪ ਸੈਲਫ ਇੰਪਲੋਇਡ ਹੈ, ਲੋ ਇਨਕਮ ਹੈ, ਤੋ ਘਬਰਾਨੇ ਕੀ ਬਾਤ ਨਹੀਂ, ਸਿਰਫ ਹੈਰੀ ਤਾਲੀਵਾਲ ਜੀ ਕੋ ਕੀਜੀਏ ਕਾਲ, 6473957377 ਪਰ ਕਰਨਾ ਹੈ ਆਪਨੇ ਕਾਲ। ਐਂਡ ਲਵਜੀਤ ਜੀ, ਟੈਕ ਸਪਿਰਿਟ ਸੇ ਘਰ ਮੇ ਇਲੈਕਟ੍ਰੋਨਿਕਸ ਲੈਣਾ ਚਾਹਤੇ ਹੈ, ਸਿਕਿਉਰਿਟੀ ਕੈਮਰਾਜ ਅਗਰ ਆਪ ਲਗਵਾਨਾ ਚਾਹਤੇ ਹੈ, ਤੋ ਟੈਕ ਸਪਿਰਿਟ ਸੇ ਲਵਜੀਤ ਜੀ ਕੋ ਕੀਜੀਏ ਕਾਂਟੈਕਟ, ਗੋਰ ਐਂਡ ਕੁਈਨ ਪਰ 9056214100 ਰਾਕੇਸ਼ ਸ਼ਰਮਾ ਜੀ ਲੇਕਰ ਆਏ ਹੈ ਘਰ ਸੇਲ ਕੇ ਲਿਏ, ਰਿਵਰ ਸਟੋਨ ਏਰੀਆ 35 ਗੈਰੀ ਓਕਸ ਡਰਾਈਵ ਬ੍ਰਾਮਟਨ ਮੇ, 4 ਬੈਡਰੂਮ ਡਿਟੈਚ ਘਰ ਹੈ, 3400 ਸਕੁਏਅਰ ਫੀਟ, ਡਬਲ ਡੋਰ ਐਂਟਰੈਂਸ ਕੇ ਸਾਥ, 2 ਬੈਡਰੂਮ ਫਿਨਿਸ਼ ਬੇਸਮੈਂਟ ਵਿਦ ਸੈਪਰੇਟ ਐਂਟਰੈਂਸ, ਹਾਰਡਵੁੱਡ ਫਲੋਰ ਥਰੂ ਆਊਟ, ਨੋ ਸਾਈਡ ਵਾਕ, ਪਾਰਕ ਇਨ ਫਰੰਟ ਆਫ ਹਾਊਸ, ਐਂਡ ਸਾਥ ਹੀ ਸਾਥ ਆਪ ਕਾਲ ਕਰ ਸਕਤੇ ਹੈ ਰਾਕੇਸ਼ ਸ਼ਰਮਾ ਜੀ ਕੋ, ਫਾਰ ਮੋਰ ਡੀਟੇਲਸ 4168239505 4168239505। ਟੀਮ ਕ੍ਰਾਈਸਲਰ, ਅਗਰ ਆਪ ਜੀਪ, ਰੈਂਗਲਰ, ਰੈਮ ਯਾ ਕ੍ਰਾਈਸਲਰ ਕੀ ਕੋਈ ਵੀ ਗਾੜੀ ਅਗਰ ਆਪ ਲੈਣਾ ਚਾਹਤੇ ਹੈ, ਤੋ ਇਨਕੇ ਪਾਸ 500 ਗਾੜੀਓ ਕਾ ਸਟਾਕ ਅਵੇਲੇਬਲ ਹੈ, ਇਮੀਡੀਏਟ ਡਿਲੀਵਰੀ ਕਰ ਦੇਂਗੇ ਆਪਕੇ ਲਈ, ਕਾਲ ਕਰ ਲੀਜੀਏ ਆਪ 9058190001 ਔਰ ਵਿਜ਼ਿਟ 401 ਮੇਵਿਸ ਇੰਟਰਸੈਕਸ਼ਨ, ਟੀਮ ਕ੍ਰਾਈਸਲਰ 9058190001 ਪਰ ਕਰਨਾ ਹੈ ਆਪਣੇ ਕਾਲ। ਸੌਰਵ ਰਤਨ, ਲਾਈਫ ਕੇਅਰ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਐਕਸਪਰਟ, ਸੁਪਰ ਵੀਜ਼ਾ, ਟਰੈਵਲ, ਲਾਈਫ ਇੰਸ਼ੋਰੈਂਸ, ਫਾਈਨੈਂਸ਼ੀਅਲ ਪਲਾਨਿੰਗ ਕੇ ਲੀਏ ਕੀਜੀਏ ਕਾਲ 416-833-8533, 416-833-8533 पर करना है आपने सौरभ रतन जी को कॉल। रेडियो वाइज सुनते चले जा रहे हैं हमारे सारे लिसनर्स। ऑल्सो मैं बताना चाहूंगी टीम 100 एकर्स जो लेकर आए हैं आपके लिए वॉन में करिश्मा कॉन्डोज 2 मिनट की दूरी पर कनाडा के वंडरलैंड से। फिर डिटेल्स आपने कॉल करना है 9059293000 पर, 9059293000 पर कॉल करके सारी जानकारी जो है वो आप ले सकते हैं। एंड ऑल्सो अब जब गर्मा जी जी जी
ਸਿਮਰ ਜੀ ਸਾਡੇ ਨਾਲ ਕਾਲਰਸ ਇੰਤਜ਼ਾਰ ਕਰ ਰਹੇ ਨੇ, ਉਹਨਾਂ ਨੂੰ ਤੁਸੀਂ ਔਨ ਦੀ ਏਅਰ ਲੈਣ ਜਾ ਰਹੇ ਹੈਗੇ ਆ। ਪਹਿਲਾਂ ਵਿਰਕ ਸਾਹਿਬ ਦਾ ਸਵਾਗਤ ਕਰ ਰਹੇ। ਵਿਰਕ ਸਾਹਿਬ ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
ਥੈਂਕ ਯੂ ਜਦੂ ਜੀ, ਸਤਿ ਸ਼੍ਰੀ ਅਕਾਲ। ਤੇ ਮੇਰੇ ਵੱਲੋਂ ਨਾਰੀ ਸ਼ਕਤੀ ਤੇ ਵਾਈ ਮੀਡੀਆ ਫੈਮਿਲੀ ਯੈਸ ਵੀ ਸਪੋਰਟ ਤੇ ਅੱਜ ਦੀ ਖੁਸ਼ੀ ਦੇ ਦਿਹਾੜੇ ਯੂਥ ਬ੍ਰਿਗੇਡ ਨੂੰ ਸਲੂਟੋ ਸਲੂਟ, ਸਲੂਟੋ ਸਲੂਟ ਪੰਜਾਬ ਦੀ ਖੁਸ਼ੀ ਦੇ ਦਿਹਾੜੇ।
ਤੁਸੀਂ ਤੁਸੀਂ ਕਾਫੀ ਖੁਸ਼ ਨਜ਼ਰ ਆ ਰਹੇ ਹੋ, ਤੁਹਾਡੀ ਇੱਕ ਹੋਰ ਗੱਲ ਮੈਨੂੰ ਲੱਗਦਾ ਸੱਚ ਹੋ ਜਾਣੀ ਹੈ।
ਦੇਖੋ ਜੀ, ਉੱਪਰ ਵਾਲੇ ਨੂੰ ਪਤਾ ਜੀ ਮੈਂ ਕੌਣ ਆ, ਮੈਂ ਤੇ ਇੱਕ ਕੀੜਾ ਛੋਟਾ ਜਿਹਾ, ਉਹ ਵੀ ਨਾ ਮਾਤਰ ਕੀੜਾ ਸਰਦਾਰ ਦੇ ਵਿੱਚ। ਹਾਂਜੀ, ਪਤਾ ਤੇ ਮਾਲਕ ਨੂੰ ਹੀ ਹੈ ਨਾ, ਆਸ ਹੈਗੀ ਹੈ, ਆਸ ਬੜੀ।
ਠੀਕ ਹੈ, ਠੀਕ ਹੈ ਜੀ। ਵੈਸੇ ਜਿਹੜੀਆਂ ਹਾਈ ਪ੍ਰੋਫਾਈਲ ਸੀਟਸ ਨੇ, ਚਰਨਜੀਤ ਸਿੰਘ ਚੰਨੀ ਸਾਹਿਬ ਵੀ ਆਪਣੀ ਸੀਟ ਜਿੱਤ ਰਹੇ ਨੇ ਜੋ ਆ ਰਿਹਾ ਸਰਵੇ, ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਸੀਟ ਜਿੱਤ ਜਾਣਗੇ ਸਰਵੇ ਦੇ ਮੁਤਾਬਿਕ। ਲੇਕਿਨ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ ਦੋਨੋਂ ਹਾਰ ਰਹੇ ਨੇ। ਡਾਕਟਰ ਜੀਵਨਜੋਤ ਕੌਰ ਅੰਮ੍ਰਿਤਸਰ ਈਸਟ ਤੋਂ ਆਮ ਆਦਮੀ ਪਾਰਟੀ ਜਿੱਤ ਰਹੇ ਆ। ਇਹ ਟਾਈਮਸ ਨਾਓ ਵੀਟੋ ਦੇ ਸਰਵੇ ਦੇ ਮੁਤਾਬਿਕ ਇਹ ਸਾਰੀ ਗੱਲ ਅਸੀਂ ਕਰ ਰਹੇ ਹਾਂ।
ਲੱਗਦਾ ਪਿਆ ਜੋ ਅਸੈਸਮੈਂਟਸ ਨੇ ਉਹਨਾਂ ਦੇ ਹਿਸਾਬ ਨਾਲ ਦੋਨਾਂ ਦੀ ਲੜਾਈ ਦੇ ਵਿੱਚ ਤੁਹਾਡੇ ਇਸ ਬਜ਼ੁਰਗ ਭਰਾ ਨੇ ਵੀ ਕਿਹਾ ਸੀ ਜੀਵਨਜੋਤ ਨੇ ਕੱਢ ਜਾਣੀ ਹੈ, ਤੇ ਹੁਣ ਜਿਹੜਾ ਇੰਨਾ ਵੱਡਾ ਭੂਚਾਲ ਹੀ ਇੱਕ ਕਿਸਮ ਦਾ ਜਿਹੜਾ ਪਬਲਿਕ ਦੱਸ ਰਹੀ ਹੈ, ਜੋ ਸਰਵੇ ਦੱਸ ਰਹੇ ਨੇ, ਅਗਰ ਇਹ ਭੂਚਾਲ ਸੱਚਾ ਹੈ ਤਾਂ ਇਸ ਭੂਚਾਲ ਦੇ ਵਿੱਚ ਮੇਰਾ ਖਿਆਲ ਉਹ ਦੋਵੇਂ ਨੇ ਜਿਹੜੇ ਵੱਡੇ ਮਹਾਂਪੁਰਸ਼ ਨੇ ਦੋਨੋਂ ਵਾਜ ਜਾਣਗੇ ਲੱਗਦਾ।
ਦੇਖੋ ਜੇ ਅੰਮ੍ਰਿਤਸਰ ਈਸਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਔਰ ਮਜੀਠੀਆ ਦੋਨੋਂ ਹਾਰ ਗਏ ਔਰ ਡਾਕਟਰ ਜੀਵਨਜੋਤ ਕੌਰ ਜੀ ਜਿੱਤ ਗਏ, ਫਿਰ ਤੇ 70 ਸੀਟਾਂ ਪਲੱਸ ਹੀ ਆਉਣਗੀਆਂ ਜੀ। ਫਿਰ ਨੀ ਕੋਈ ਰੋਕ ਸਕਦਾ, ਫਿਰ ਕੋਈ ਤਾਕਤ ਨੀ ਰੋਕ ਸਕਦੀ ਆਮ ਆਦਮੀ ਪਾਰਟੀ ਨੂੰ, ਕਿਉਂਕਿ ਜੇ ਏਡੀ ਵੇਵ ਆ ਗਈ ਹੈ ਵੀ ਸਿੱਧੂ ਸਾਹਿਬ ਤੇ ਮਜੀਠੀਆ ਸਾਹਿਬ ਦੋਨੋਂ ਹੀ ਹਾਰ ਰਹੇ ਨੇ ਅੰਮ੍ਰਿਤਸਰ ਈਸਟ ਤੋਂ, ਜੋ ਇਹ ਸਰਵੇ ਦੀ ਮੰਨੀ ਹੈ, ਵੀਟੋ ਦੀ ਸਰਵੇ ਦੀ ਮੰਨੀ ਹੈ ਗੱਲ, ਫਿਰ ਤੇ ਆਈ ਥਿੰਕ ਫਿਰ ਤੇ ਮੇਰੇ ਖਿਆਲ ਦੇ ਨਾਲ ਵੱਡੀ ਜਿੱਤ ਹੋਏਗੀ, ਦੇਖਦੇ ਹਾਂ ਜੀ। ਹਾਂਜੀ ਕਪਿਲ ਜੀ, ਤੁਸੀਂ ਆਉਂਦੇ ਰਹੋ। ਕਪਿਲ ਜੀ ਗੋ ਹੈਡ।
ਯੁਧਵੀਰ ਜੀ ਨਮਸਕਾਰ ਸਭ ਨੂੰ, ਵਿਰਕ ਸਾਹਿਬ ਨੂੰ ਹੋਰ ਜਿੰਨੇ ਵੀ ਸੁਣ ਰਹੇ
ਜੀ ਨਮਸਕਾਰ।
ਯੁਧਵੀਰ ਜੀ ਵਿਦ ਡਿਊ ਰਿਸਪੈਕਟ ਇੱਕ ਚੀਜ਼ ਪੁੱਛਣੀ ਸੀਗੀ ਕਿ ਕਦੀ ਤੁਸੀਂ ਇਹੋ ਜਿਹੀ ਕੋਈ ਵੀਡੀਓ ਦੇਖੀ ਹੈ ਕਿ ਜਿਹਦੇ ਚ ਕੇਜਰੀਵਾਲ, ਉਹਦੇ ਤੋਂ ਲੱਗ ਰਿਹਾ ਕਿ ਕੇਜਰੀਵਾਲ ਦੀ ਵਾਈਫ ਤੇ ਆਈ ਥਿੰਕ ਆਪਣਾ ਜਿਹੜੇ ਕਿਹੜੇ ਹੈਗੇ ਦਿੱਲੀ ਤੋਂ ਜਿਹੜੇ ਇੱਥੇ ਨਾ ਭੁੱਲ ਰਿਹਾ ਤੁਸੀਂ,
ਰਾਘਵ ਚੱਡਾ, ਰਾਘਵ ਚੱਡਾ,
ਹਾਂਜੀ ਰਾਘਵ ਜੀ, ਇਹਨਾਂ ਦੀ ਆਪਸ ਚ ਗੱਲਬਾਤ ਹੋਈ ਹੈ ਮਦਰ ਦੀ, ਵੀ ਏਦਾਂ ਮੰਗਣੀ ਹੋ ਗਈ ਹੈ ਸਾਰਾ ਕੁਛ ਹੈ, ਔਰ ਸੈਕਿੰਡਲੀ ਪਤਾ ਨੀ ਇਹ ਠੀਕ ਹੈ ਕਿ ਨਹੀਂ ਹੈਗੀ, ਇਹ ਤੁਸੀਂ ਕਲੀਅਰ ਕਰ ਦਿਓ। ਬਾਕੀ ਇਹ ਜ਼ਰੂਰ ਮੈਂ ਪੁੱਛਣਾ ਚਾਹੁੰਦਾ ਇੱਕ ਹੋਰ ਚੀਜ਼ ਹੈ ਕਿ ਤੁਹਾਨੂੰ ਲੱਗਦਾ ਵਾ ਕਿ ਅਜੇ ਵੀ ਏਦਾਂ ਤਾਂ ਨਹੀਂ ਪੋਸੀਬਲ, ਸ਼ਾਇਦ ਮੈਂ ਬਹੁਤ ਗਲਤ ਸੋਚ ਰਿਹਾ ਕਿ ਆਪਣਾ ਭਗਵੰਤ ਮਾਨ ਹਰਾ ਨੂੰ ਫੇਸ ਰੱਖ ਕੇ ਇਹਨਾਂ ਪੰਜਾਬ ਦਾ ਚੀਫ ਮਿਨਿਸਟਰ ਇਹ ਹੋਏਗਾ, ਬਾਅਦ ਵਿੱਚ ਰਾਘਵ ਚੱਡਾ ਨੂੰ ਬਣਾ ਦੇਣਾ, ਤੇ ਪਹਿਲੇ ਅੰਡਰਸਟੈਂਡ ਭਗਵੰਤ ਨੂੰ ਕਿਹਾ ਹੋਵੇ ਤੁਸੀਂ ਅਸਿਸਟੈਂਟ ਚੀਫ ਮਿਨਿਸਟਰ ਬਣ ਜਾਓ ਕੋਈ। ਬਾਕੀ ਮੈਂ ਜਦੋਂ ਵੀ ਜੀ ਇੱਕ ਹੋਰ ਗੱਲ ਕਰਨੀ ਸੀਗੀ ਕਿ ਮੈਂ ਤੁਹਾਨੂੰ ਕੋਸ਼ਿਸ਼ ਕਰ ਰਿਹਾ ਹਾਂ ਪ੍ਰਾਈਵੇਟ ਕਾਲ ਕਰਨ ਦੀ, ਮੈਂ ਹੁਣੇ ਦੱਸ ਹੀ ਦਿੰਦਾ ਕਿ ਜੇ ਕਿਸੇ ਨੇ ਮੂਵੀ ਦੇਖਣੀ ਹੈ ਮੇਰੇ ਕੋਲ 40 ਟਿਕਟਾਂ ਨੇ ਜਿਹੜੀ ਕਸ਼ਮੀਰ ਫਾਈਲਸ ਇੱਥੇ ਰਿਚਮੰਡ ਹਿੱਲ ਯੂਰਕ ਸਿਨੇਮਾ, ਤੇ ਜੇ ਕਿਸੇ ਨੂੰ ਚਾਹੀਦੀ ਹੋਏ ਟਿਕਟ ਤੇ ਮੈਨੂੰ ਦੱਸ ਦੇਣਾ, ਮੇਰਾ ਫੋਨ ਨੰਬਰ 416-285-8000। ਆਈ ਹੋਪ ਕਿ ਮੈਂ ਗੁਸਤਾਖੀ ਨਾ ਕੀਤੀ ਹੋਏ, ਮੈਂ ਤੁਹਾਨੂੰ ਟਰਾਈ ਕਰ ਰਿਹਾ ਸੀਗਾ ਮੈਂ ਪ੍ਰਾਈਵੇਟ ਕਾਲ ਕਰਾਂ, ਤੇ ਪਲੀਜ਼ ਪਹਿਲੇ ਕੁਐਸਚਨ ਦਾ ਜਿਹੜਾ ਜਵਾਬ ਦੇ ਦਿਓ ਕਿ ਵਾਕਈ ਭਗਵੰਤ ਮਾਨ ਨੂੰ ਜੇ ਰੱਖਿਆ 5 ਸਾਲ ਕੱਢ ਜਾਣਗੇ ਕਿ ਜਾਂ ਮਤਲਬ ਇਹਦੇ ਬਾਰੇ ਤੁਸੀਂ ਦੱਸ ਦਿਓ ਜਾਂ ਉਹ ਦੱਸ ਦੇਣ ਆਪਣੇ ਵਿਰਕ ਸਾਹਿਬ। ਥੈਂਕ ਯੂ ਵੈਰੀ ਮਚ ਜੀ,
ਥੈਂਕ ਯੂ। ਨਹੀਂ ਮੈਨੂੰ ਲੱਗਦਾ ਨੀ ਜੀ ਕਿ ਤਬਦੀਲੀ ਇਹ ਕਰਨਗੇ ਕਿ ਰਾਘਵ ਚੱਡਾ ਨੂੰ ਲੈ ਆਉਣ। ਰਾਘਵ ਚੱਡਾ ਨੂੰ ਚੀਫ ਮਿਨਿਸਟਰ ਤਾਂ ਨਹੀਂ, ਕਈ ਬੰਦੇ ਜ਼ਰੂਰ ਕਹਿੰਦੇ ਰਹੇ ਕਿ ਤੁਹਾਨੂੰ ਡਿਪਟੀ ਚੀਫ ਮਿਨਿਸਟਰ ਬਣਾ ਦਿੱਤਾ ਜਾਏਗਾ, ਰਾਘਵ ਚੱਡਾ ਨੂੰ ਪੁੱਛਦੇ ਰਹੇ ਨੇ। ਬਟ ਆਈ ਥਿੰਕ ਰਾਘਵ ਚੱਡਾ ਦਾ ਇੰਨਾ ਹੀ ਕੰਮ ਸੀਗਾ ਕਿ ਉਹ ਪੰਜਾਬ ਦੇ ਵਿੱਚ ਕੋ ਪ੍ਰਭਾਰੀ ਸੀਗੇ, ਉਹਨਾਂ ਨੇ ਕੋ ਚੇਅਰ ਸੀਗੇ, ਬਟ ਡਿਪਟੀ ਚੀਫ ਮਿਨਿਸਟਰ ਜਾਂ ਚੀਫ ਮਿਨਿਸਟਰ ਬਣਾਉਣਾ, ਇਹ ਬੜੀ ਵੱਡੀ ਗੱਲ ਆ। ਲੋ ਆਈ ਡੋਂਟ ਥਿੰਕ ਸੋ ਕਰਨਗੇ। ਹਾਂ, ਇੰਨੀ ਚੀਜ਼ ਜ਼ਰੂਰ ਆ ਕਿ ਇਲੈਕਸ਼ਨ ਦੇ ਵਿੱਚ ਅਸੀਂ ਲਗਾਤਾਰ ਦੇਖ ਰਹੇ ਹਾਂ, ਇਲੈਕਸ਼ਨ ਦੇ ਵਿੱਚ ਜੋ ਤੁਸੀਂ ਦੇਖਿਆ, ਤੁਸੀਂ ਵੀ ਦੇਖਿਆ, ਅਸੀਂ ਵੀ ਦੇਖਿਆ, ਭਗਵੰਤ ਮਾਨ ਉਹੀ ਕੁਛ ਕਰ ਰਹੇ ਨੇ ਜੋ ਕੇਜਰੀਵਾਲ, ਮਤਲਬ ਕੇਜਰੀਵਾਲ ਸਾਹਿਬ ਤੋਂ ਬਾਹਰ ਹੋ ਕੇ ਨੀ ਚੱਲਦੇ, ਜਜ਼ਬਾਤੀ ਵੀ ਹੋ ਗਏ ਜਦ ਉਹਨਾਂ ਨੂੰ ਅਨਾਊਂਸ ਕੀਤਾ, ਤੁਸੀਂ ਦੇਖਿਆ ਨਾ, ਜਜ਼ਬਾਤੀ ਵੀ ਹੋ ਗਏ ਉਹ, ਠੀਕ ਹੈ। ਸੋ ਭਗਵੰਤ ਮਾਨ, ਉਹਨਾਂ ਨੂੰ ਲੋੜ ਹੀ ਨੀ ਰਾਘਵ ਚੱਡਾ ਨੂੰ ਡਿਪਟੀ ਚੀਫ ਮਿਨਿਸਟਰ ਕੁਛ ਹੋਰ ਬਣਾਉਣ ਦੀ, ਜੋ ਕੇਜਰੀਵਾਲ ਸਾਹਿਬ ਨੇ ਕਹਿਣਾ ਹੈ ਉਹ ਭਗਵੰਤ ਮਾਨ ਸਾਹਿਬ ਨੇ ਕਰਨਾ ਹੈ। ਸੋ ਲੋੜ ਹੀ ਨੀ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਉੱਥੇ ਬੈਠ ਕੇ ਆਰਾਮ ਦੇ ਨਾਲ ਦਿੱਲੀ ਬੈਠ ਕੇ ਉਹਨਾਂ ਨੇ ਉਹਦਾ ਰਾਜ ਚੱਲੀ ਜਾਣਾ, ਠੀਕ ਹੈ ਕੰਮ ਤੁਸੀਂ ਕਰੀ ਜਾਓ, ਪਰ ਜੇ ਕੋਈ ਅਹਿਮ ਫੈਸਲਾ ਲੈਣਾ ਹੈ ਕਿਸੇ ਮੁੱਦੇ ਤੇ ਉਹ ਕੇਜਰੀਵਾਲ ਸਾਹਿਬ ਨੇ ਲੈਣਾ ਹੈਗਾ
ਜੀ। ਤੋ ਇਹੋ ਜੀ ਉਹ ਕੋਈ ਗੱਲ ਜਿਹੜੀ ਮੈਂ ਤੁਹਾਨੂੰ ਦੱਸੀ ਕਿ ਯੂਟਿਊਬ ਤੇ ਕੇਜਰੀਵਾਲ ਦੀ ਬੇਟੀ ਉਹਦੇ ਨਾਲ ਅੰਗੇਜਮੈਂਟ ਹੋ ਰਹੀ ਹੈ, ਉੱਥੇ ਫੋਨ ਕਾਲ ਵੀ ਸੁਣੀਆਂ ਜਾ ਰਹੀਆਂ ਹੈਗੀਆਂ, ਬੜੀ ਵਾਇਰਲ ਹੋਈ ਹੈਗੀ ਹੈ ਆਪਸ ਚ ਕੁੜਮਣੀਆਂ ਕੁੜਮੀਆਂ ਗੱਲਾਂ ਕਰਨ ਡਏ ਨੇ, ਇਹਦੇ ਬਾਰੇ ਤੁਸੀਂ ਦੱਸਿਆ?
ਬਿਲਕੁਲ, ਉਹਨਾਂ ਦੀ ਵਾਈਫ ਜਿਹੜੀ ਹੈਗੀ ਆ ਸੁਨੀਤਾ ਕੇਜਰੀਵਾਲ ਜੀ ਦੀ, ਉਹਨਾਂ ਦੀ ਬਿਲਕੁਲ ਸੁਣੀ ਹੈ ਮੈਂ ਉਹ ਜਿਹੜੀ ਵੀਡੀਓ ਵਾਇਰਲ ਹੋਈ ਹੈ, ਬਟ ਉਹਨਾਂ ਦਾ ਜ਼ਾਤੀ ਮਾਮਲਾ ਹੈ, ਜੇ ਉਹ ਫਰਜ਼ ਕਰ ਲਓ ਕੱਲ ਨੂੰ ਕਰਨ ਨਾ ਕਰਨ, ਇਹ ਤੇ ਉਹਨਾਂ ਦਾ ਜ਼ਾਤੀ ਮਾਮਲਾ ਹੋਇਆ ਨਾ।
ਹਾਂ ਅੱਛਾ, ਇਟ ਮੀਨਸ ਇਹ ਟਰੂ ਹੈਗੀ ਆ ਫਿਰ, ਅਸੀਂ ਦੁਨੀਆ ਦੀ ਤਾਕਤ ਨਹੀਂ ਕਿ ਜਿਹੜੀ ਰਾਘਵ ਚੱਡਾ ਨੂੰ ਚੀਫ ਮਿਨਿਸਟਰ ਵਨ ਡੇ ਨਾਟ ਦਿਸ ਟਾਈਮ ਕੋਈ ਚੀਫ ਮਿਨਿਸਟਰ ਬਣ ਤੋਂ ਰੋਕ ਸਕੇ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਵੰਸ ਅਗੇਨ ਯੁੱਧਵੀਰ ਜੀ, ਮੈਂ ਉਹ ਕਹਿਣਾ ਚਾਹੁੰਦਾ, ਮੇਰਾ ਫੋਨ ਨੰਬਰ 416-285-8000 ਆ, ਤੇ ਜੇ ਕਿਸੇ ਨੂੰ ਉਸ ਮੂਵੀ ਦੀ ਕਸ਼ਮੀਰ ਫਾਈਲ ਜਿਹੜੀ ਮੂਵੀ ਆ ਉਹਦੀ ਚਾਹੀਦੀ ਹੋਏਗੀ ਟਿਕਟ ਤੇ ਮੈਨੂੰ ਫੋਨ ਕਰ ਸਕਦੇ ਆ ਜੀ।
ਯੁੱਧਵੀਰ ਜੀ, ਰਾਘਵ ਚੱਡਾ ਜੀ ਦੂਜੀ ਵਾਰੀ ਵੀ ਜਨਮ ਲੈ ਕੇ ਆ ਜਾਂਦਾ, ਭਗਵੰਤ ਮਾਨ ਜੀ ਵਰਗਾ ਰੋਲ ਪੰਜਾਬ ਵਿਚ ਆਮ ਆਦਮੀ ਪਾਰਟੀ ਵਾਸਤੇ ਕਦੀ ਪਲੇ ਨਹੀਂ ਕਰ ਸਕਦੇ।
ਜੀ ਜੀ ਬਿਲਕੁਲ ਬਿਲਕੁਲ
ਬਿਲਕੁਲ ਠੀਕ ਕਹਿ ਜੀ, ਬਿਲਕੁਲ ਠੀਕ ਕਹਿ ਰਹੇ ਨੇ ਵਿਰਕ ਸਾਹਿਬ, ਪਲੇ ਨਹੀਂ ਕਰ ਸਕਦੇ, ਲੇਕਿਨ ਮਾੜਾ ਪਲੇ ਕਰ ਸਕਦੇ ਆ ਨਾ, ਭਗਵੰਤ ਹਰਾ
ਮਾਨ ਜੀ ਤਾਂ ਚੰਗਾ ਹੀ ਕਰਦੇ ਪਏ ਅਜੇ ਤੱਕ।
ਹਾਂਜੀ ਹਾਂਜੀ, ਨੋ ਡਾਊਟ ਨੋ ਡਾਊਟ ਜੀ, ਉਹ ਬਹੁਤ ਇਮਾਨਦਾਰ ਨੇ, ਇਹ ਚ ਕੋਈ ਸ਼ੱਕ ਨਹੀਂ ਹੈਗਾ।
ਠੀਕ ਠੀਕ, ਥੈਂਕ ਯੂ ਸਰ, ਥੈਂਕ ਯੂ। ਅਗਲੀ ਕਾਲ ਜੀ, ਹਾਂਜੀ ਵਿਨੇਸ਼ ਖੰਨਾ ਜੀ, ਤੁਸੀਂ ਆਉਂਦੇ ਰਹੋ। ਵਿਨੇਸ਼ ਖੰਨਾ ਜੀ, ਗੋ ਅਹੈਡ।
ਸਤਿ ਸ੍ਰੀ ਅਕਾਲ ਜੀ ਜੁਗਵੀਰ ਜੀ।
ਸਤਿ ਸ੍ਰੀ ਅਕਾਲ ਜੀ,
ਤੁਹਾਡੀ ਟੀਮ ਨੂੰ ਵੀ ਸਤਿ ਸ੍ਰੀ ਅਕਾਲ। ਤੇ ਜੁਗਵੀਰ ਜੀ, ਮੈਂ ਥੋੜਾ ਜਿਹਾ, ਜੇ ਮੰਨ ਲਓ ਆਮ ਪਾਰਟੀ ਦੀ ਸਰਕਾਰ ਬਣਦੀ ਹੈ, ਤੇ ਤੁਹਾਨੂੰ ਇਹਨਾਂ ਚੋਂ ਕੌਣ ਕੌਣ ਕੈਪੇਬਲ ਲੀਡਰ ਲੱਗਦੇ ਨੇ ਜੀ, ਹੋਮ ਮਿਨਿਸਟਰ, ਫਾਈਨੈਂਸ ਮਿਨਿਸਟਰ, ਇਹਨਾਂ ਦੀ ਟੀਮ ਵਿੱਚੋਂ ਥੋੜਾ ਦੱਸ ਸਕਦੇ ਹੋ ਜੀ ਪਲੀਜ਼? ਥੈਂਕ ਯੂ ਜੀ।
ਉਹਦੇ ਵਿੱਚੋਂ ਦੇਖੋ, ਸਭ ਤੋਂ ਪਹਿਲਾਂ ਹੋਮ ਮਿਨਿਸਟਰ ਵਾਸਤੇ ਤੇ ਆਈ ਜੀ ਕੌਰ ਵਿਜੇ ਪ੍ਰਤਾਪ ਸਾਹਿਬ ਦੀ ਬੈਸਟ ਨੇ, ਕਿਉਂਕਿ ਪੁਲਿਸ ਦੇ ਵਿੱਚ ਉਹਨਾਂ ਨੇ ਇੰਨਾ ਕੰਮ ਕੀਤਾ, ਪੁਲਿਸ ਰਿਫੋਰਮ ਸੀ ਕੰਮ ਕੀਤਾ, ਪੀਐਚਡੀ ਕੀਤੀ ਹੋਈ ਉਹਨਾਂ ਨੇ, ਔਰ ਸਾਰਾ ਉਹਨਾਂ ਨੂੰ ਪਤਾ ਹੈਗਾ। ਸੋ ਹੋਮ ਮਿਨਿਸਟਰ ਵਾਸਤੇ ਆਈ ਜੀ ਕੁੰਵਰ ਵਿਜੇ ਪ੍ਰਤਾਪ ਵਧੀਆ ਨੇ, ਬਾਕੀ ਆਪਣੇ ਚੀਫ ਮਿਨਿਸਟਰ ਤਾਂ ਦੱਸ ਹੀ ਦਿੱਤਾ ਭਗਵੰਤ ਮਾਨ ਆ, ਫਿਰ ਆਪਣੇ ਸੁਨਾਮ ਤੋਂ ਅਮਨ ਅਰੋੜਾ ਜੀ, ਉਹ ਇੱਕ ਵਧੀਆ ਕੈਬਨਿਟ ਮਿਨਿਸਟਰ ਜਿਹੜੇ ਨੇ ਉਹ ਸਾਬਿਤ ਹੋ ਸਕਦੇ ਨੇ। ਫਿਰ ਆਪਣੇ ਲੇਡੀਜ਼ ਦੇ ਡਿਪਾਰਟਮੈਂਟ ਵਾਸਤੇ ਆਈ ਥਿੰਕ ਗਗਨ ਅਨਮੋਲ ਕੌਰ ਜੀ ਨੂੰ ਕੁਛ ਨਾ ਕੁਛ ਜ਼ਰੂਰ ਮਿਲਣਾ ਚਾਹੀਦਾ। ਓਬਵੀਅਸਲੀ ਜੇ ਉਹ ਖਰੜ ਤੋਂ ਜਿੱਤ ਕੇ ਆਉਂਦੇ ਨੇ, ਜੋ ਲੱਗ ਰਿਹਾ ਜਿੱਦਾਂ ਦੀ ਜੇ ਵੇਵ ਚੱਲ ਰਹੀ ਇਹਨਾਂ ਦੀ, ਆਈ ਥਿੰਕ ਖਰੜ ਤੋਂ ਜੇ ਉਹ ਜਿੱਤ ਕੇ ਆਉਂਦੇ ਨੇ, ਬਾਕੀ ਆਈ ਐਮ ਸ਼ੋਰ ਕਿ ਬੜੇ ਇਹਨਾਂ ਕੋਲ ਕਾਬਿਲ ਕੈਂਡੀਡੇਟ ਹੈਗੇ ਨੇ, ਸੋ ਵਧੀਆ ਸਰਕਾਰ ਚਲਾਉਣਗੇ ਇਹ।
ਥੈਂਕ ਯੂ ਜੀ,
ਥੈਂਕ ਯੂ, ਥੈਂਕ ਯੂ। ਸੁਰਿੰਦਰ ਜੀ ਮੌਂਟਰੀਅਲ ਤੋਂ, ਗੋ ਅਹੈਡ।
ਹਾਂਜੀ, ਸਤਿ ਸ੍ਰੀ ਅਕਾਲ ਜੀ ਜਦਵੀਰ ਜੀ।
ਸਤਿ ਸ੍ਰੀ ਅਕਾਲ ਜੀ
ਜਦਵੀਰ ਜੀ, ਮੇਰੇ ਦੋ ਕੀ ਕੁਐਸਚਨ ਆ, ਉਹ ਪਹਿਲਾਂ ਵਨ ਬਾਈ ਵਨ ਚੱਲਦੇ ਆ। ਇਹ ਆਪਣੇ ਸਾਡੇ ਵਿਰਕ ਸਾਹਿਬ, ਕਿੰਨੀ ਕੁ ਦੇਰ ਹੋ ਗਈ ਜੀ ਇਹਨਾਂ ਨੂੰ ਕਾਂਗਰਸ ਤੋਂ ਪਾਲਾ ਬਦਲ ਕੇ ਆਮ ਆਦਮੀ ਪਾਰਟੀ ਚ ਆਇਆ ਨੂੰ ਜੀ?
ਹਾਂਜੀ ਵਿਰਕ ਸਾਹਿਬ, ਹਾਂਜੀ ਵਿਰਕ ਸਾਹਿਬ, ਦੱਸ ਦਿਓ ਜੀ,
ਸੁਣੀ।
ਹਾਂਜੀ ਵਿਰਕ ਜੀ, ਤੁਹਾਨੂੰ ਕਿੰਨੀ ਦੇਰ ਹੋ ਗਈ ਜੀ ਆਮ ਆਦਮੀ ਦਾ ਪੱਲਾ ਫੜਿਆ, ਉਹ ਛੱਡ ਕੇ ਕਾਂਗਰਸ ਦਾ ਜੀ?
ਮੈਂ ਛੋਟਾ ਵੀਰ ਜੀ, ਮੈਂ ਪੱਲਾ ਨੀ ਫੜਿਆ, ਮੈਂ ਤੇ ਪੰਜਾਬ ਦਾ ਪੱਲਾ ਫੜਿਆ ਹੋਇਆ, ਪੰਜਾਬ ਵਾਸਤੇ ਮੈਂ ਤੇ ਰੌਲਾ ਪਾਉਣਾ ਪਿਆ, ਮੈਂ ਆਮ ਆਦਮੀ ਪਾਰਟੀ ਵਾਸਤੇ ਨੀ ਪਾਉਂਦਾ ਪਿਆ, ਮੈਂ ਬੜਾ ਖੁੱਲ੍ਹ ਕੇ ਕਿਹਾ।
ਪਹਿਲਾਂ ਤੁਸੀਂ ਕਾਂਗਰਸ ਵਾਸਤੇ ਪਾਉਂਦੇ ਹੁੰਦੇ ਸੀ ਨਾ ਜੀ?
ਨਹੀਂ ਨਹੀਂ, ਕਾਂਗਰਸ ਵਾਸਤੇ ਵੀ ਕਦੇ ਨਹੀਂ ਸੀ ਪਾਇਆ, ਮੈਂ ਸਿੰਪਲੀ ਇਹ ਗੱਲ ਦੱਸੀ ਸੀ ਕਿ ਜਿਹੜੇ ਕੈਪਟਨ ਨੇ ਉਹ ਇਸ ਵਾਰੀ ਉਹਨਾਂ ਨੂੰ ਵੋਟ ਪੈਣੀ ਹੈ, ਤੇ ਕੈਪਟਨ ਸਾਹਿਬ ਨੇ ਇਹਨਾਂ ਕਾਰਨਾਂ ਕਰਕੇ ਜਿੱਤ ਜਾਣਾ, ਮੈਂ ਆਹ ਗੱਲ ਕਹੀ ਸੀ। ਮੈਂ
ਤੁਹਾਨੂੰ ਇੱਕ ਰਿਕੁਐਸਟ ਹੈ ਜੀ, ਇੰਨੇ ਅਗਰੈਸਿਵ ਨਾ ਹੋਇਆ ਕਰੋ, ਤੁਸੀਂ ਸਿਆਣੇ ਪਿਆਣੇ ਹੋ, ਉਮਰ ਤੁਹਾਡੀ ਕਾਫੀ ਆ, ਹੁਣੇ ਤੁਸੀਂ ਕਹਿ ਕੇ ਹਟੇ ਜੀ ਉਹ ਆਪਣਾ ਜਿਹੜਾ ਮੁੰਡਾ ਆ ਰਾਘਵ ਚੱਡਾ, ਉਹ ਭਾਵੇਂ ਦੋ ਵਾਰੀ ਜਨਮ ਲੈ ਲਵੇ, ਉਹ ਮਹਾਰਾਜ ਪੋਲੀਟਿਕਸ ਚ ਸਭ ਕੁਛ ਜਾਇਜ਼ ਆ। ਜੇ ਅੱਜ ਚਾਹ ਨਾ ਕੇਜਰੀਵਾਲ ਮੈਜੋਰਿਟੀ ਆਉਣ ਤੋਂ ਬਾਅਦ ਉਹਨੂੰ ਜਿੱਦਾਂ ਮੱਖਣ ਚੋਂ ਬਾਲ ਕੱਢ ਕੇ ਬਾਹਰ ਸਿੱਟੀ ਦਾ, ਇੱਦਾਂ ਸਿੱਟਿਆ ਤੇ ਕਿਸੇ ਨੇ ਬੋਲਣਾ ਵੀ ਨੀ। ਭਗਵੰਤ ਮਾਨ ਤੋਂ ਬਾਅਦ ਬੜੇ ਜਣੇ ਬੈਠੇ ਆ ਜਿਨ੍ਹਾਂ ਨੇ ਜਿੱਦਾਂ ਆਪਾਂ ਕਹਿਣਾ ਨੀ ਚਾਹੁੰਦੇ ਮੋਦੀ ਝਾਗਣ ਬਹਿ ਨਾ, ਉਹਨਾਂ ਨੇ ਜੋ ਕੇਜਰੀਵਾਲ ਨੇ ਕਹਿਣਾ ਹੁਣ ਵੀ ਜਿੱਦਾਂ ਯੁੱਧਵੀਰ ਜੀ ਕਹਿ ਕੇ ਗਏ ਆ। ਸੋ ਪਲੀਜ਼ ਆਪਣੇ ਥੋੜੇ ਜਿਹੇ ਕਮੈਂਟਸ ਕਮੁੰਟਸ ਉਮਰ ਦੇ ਲਿਹਾਜ਼ ਨਾ ਦੇਣ ਲੱਗੇ, ਥੋੜਾ ਜਿਹਾ ਸੋਚ ਸਮਝ ਕੇ ਦਿਆ ਕਰੋ ਜੀ।
ਨੋ ਵੇਖੋ, ਇੱਕ ਗੱਲ ਧਿਆਨ ਚ ਰੱਖਿਆ ਕਰੋ, ਪੰਜਾਬ ਦਾ ਕੋਈ ਵੀ ਲੀਡਰ ਹੋਵੇ ਉਹਦੇ ਬਾਰੇ ਮੈਂ ਗੱਲ ਮੰਨ ਸਕਦਾ, ਜਿਹੜਾ ਪੰਜਾਬ ਦਾ ਜੰਮਪਲ ਹੈ, ਪੰਜਾਬ ਦਾ ਲੀਡਰ ਹੈ, ਵੀ ਉਹ ਕੇਜਰੀਵਾਲ ਸਾਹਿਬ ਜਦੋਂ ਮਰਜ਼ੀ ਅੱਗੇ ਲਿਆ ਸਕਦੇ ਨੇ ਭਗਵੰਤ ਮਾਨ ਨੂੰ ਪਿੱਛੇ ਰੱਖ ਕੇ। ਜੇ ਕਹੋ ਕਿ ਬਾਹਰੋਂ ਲਿਆ ਕੇ ਕਿਸੇ ਨੂੰ ਭਗਵੰਤ ਮਾਨ ਜੀ ਨੂੰ ਪਿੱਛੇ ਰੱਖਣਗੇ ਜਾਂ ਕਿਸੇ ਹੋਰ ਪੰਜਾਬ ਦੇ ਲੀਡਰ ਨੂੰ ਪਿੱਛਾ ਸੁੱਟਣਗੇ ਤੇ ਉਹਨੂੰ ਅਸਟੈਬਲਿਸ਼ ਕਰਨਗੇ ਇੱਥੇ, ਉਹ ਕਦੀ ਨੀ ਜੇ ਹੋਣਾ। ਮੇਰਾ ਬੜਾ ਸਿੱਧਾ ਸਾਫ
ਮਹਾਰਾਜ, ਤੁਸੀਂ ਤੁਸੀਂ ਤੇ ਇਹੀ ਗੱਲ ਥੋੜੀ ਜਿਹੀ ਪੋਲਾਈਟਲੀ ਵੀ ਕਹਿ ਸਕਦੇ ਹੋ, ਤੇ ਨੰਬਰ ਦੋ ਤੇ ਤੁਸੀਂ ਮੈਨੂੰ ਦੱਸੋ ਉਹਨੂੰ ਜਿਹੜਾ ਹੁਣ ਪੰਜਾਬ ਦਾ ਕੋ ਪ੍ਰਭਾਰੀ ਬਣਾਇਆ, ਇੰਚਾਰਜ ਬਣਾਇਆ, ਅੱਧੀਆਂ ਤੋਂ ਜ਼ਿਆਦਾ ਟਿਕਟਾਂ ਤੇ ਦਿੱਤੀਆਂ ਉਹਦੀ ਰਿਕਮੈਂਡੇਸ਼ਨ ਤੇ ਆ।
ਜਿਹੜੇ ਵੀ ਪ੍ਰਭਾਰੀ ਹੁੰਦੇ ਨੇ ਨਾ, ਉਹ ਕਦੀ ਵੀ ਆਪਣੇ ਆਪ ਕੋਈ ਫੈਸਲਾ ਨੀ ਲੈਂਦੇ, ਉਹ ਹਮੇਸ਼ਾ ਪਾਰਟੀ ਹਾਈ ਕਮਾਂਡ ਤੇ ਲੀਡਰਸ਼ਿਪ ਜਿਹੜੀ ਉਹ ਸਟੇਟ ਦੀ ਹੁੰਦੀ ਹੈ, ਉਸ ਲੀਡਰਸ਼ਿਪ ਦੇ ਨਾਲ ਗੱਲਬਾਤ ਕਰਕੇ ਹੀ ਅਨਾਊਂਸਮੈਂਟ ਉਹ ਜ਼ਰੂਰ ਕਰਦੇ ਨੇ। ਇਹ ਮੈਂ ਮੰਨ ਲੈਂਦਾ ਵੀ ਪ੍ਰਭਾਰੀ ਅਨਾਊਂਸਮੈਂਟ ਕਰ ਦਿੰਦੇ ਨੇ, ਉਹਨਾਂ ਨੂੰ ਕਈ ਵਾਰੀ ਅੱਗੇ ਲਾ ਦਿੱਤਾ ਜਾਂਦਾ ਵੀ ਤੁਸੀਂ ਅਨਾਊਂਸਮੈਂਟ ਤੁਸੀਂ ਕਰਨੀ, ਜਦੋਂ ਪਾਰਟੀ ਚ ਏਕਤਾ ਰਵੇ, ਪਾਰਟੀ ਦਾ ਲੀਡਰਸ਼ਿਪ ਦੇ ਵਿੱਚ ਮਤਲਬ ਫਲਾਣਾ ਲੀਡਰ ਵੀ ਅੱਗੇ ਕੀਤਾ ਹੈ ਜੀ, ਫਲਾਣਾ ਲੀਡਰ ਵੀ ਸਭ ਕੁਝ ਬੋਲੀ ਜਾਂਦਾ ਜੀ, ਤੋ ਆਹ ਗੱਲਾਂ ਹੁੰਦੀਆਂ ਨੇ ਧਿਆਨ ਚ ਰੱਖਣ ਵਾਲੀਆਂ। ਇਸ ਕਰਕੇ ਉਹਨਾਂ ਚੱਡਾ ਸਾਹਿਬ ਦੀ ਡਿਊਟੀ ਲਾਈ ਸੀ ਵੀ ਅਨਾਊਂਸਮੈਂਟ ਆ ਸਾਰੀਆਂ ਤੁਸੀਂ ਕਰਨੀਆਂ, ਫੈਸਲੇ ਉਹ ਇਕੱਠੇ ਲੈਂਦੇ।
ਪਰ ਗੱਲ ਤੇ ਉਹੀ ਹੈ ਨਾ, ਮੈਂ ਜਿੱਦਾਂ ਤੁਹਾਨੂੰ ਕਿਹਾ ਤੁਸੀਂ ਪਹਿਲੀਆਂ ਗੱਲਾਂ ਛੱਡੋ, ਮੈਂ ਤਾਂ ਤੁਹਾਡੀ ਹੁਣ ਸਟੇਟਮੈਂਟ ਸੁਣਦੇ ਕਾਲ ਕੀਤੀ ਆ, ਦੋ ਵਾਰੀ ਵੀ ਜਨਮ ਲੈ ਲਵੇ, ਦੋ ਵਾਰੀ ਜੰਪ ਹੋਏ, ਆਹ ਨੀ ਕਰ ਸਕਦਾ, ਉਹ ਨੀ ਹੋ ਸਕਦਾ, ਸਾਰਾ ਕੁਛ ਹੋ ਸਕਦਾ ਜੀ, ਸਭ ਕੁਛ ਪੋਸੀਬਲ ਆ। ਜੇ ਕੋਈ ਇੱਥੇ ਕੋਈ ਡਾਊਟ ਆ ਤੇ ਯੁੱਧਵੀਰ ਜੀ ਇੱਥੇ ਕਲੈਰੀਫਿਕੇਸ਼ਨ ਦੇ ਦੇਣ ਜੀ।
ਇਹਦੇ ਚ ਕੋਈ ਦੋ ਰਾਏ ਨੀ ਹੈ, ਸਾਰੀ ਗੱਲਬਾਤ ਕੇਜਰੀਵਾਲ ਸਾਹਿਬ ਦੇ ਅਕੋਰਡਿੰਗਲੀ ਚੱਲਣੀ ਹੈ, ਬਟ ਕੇਜਰੀਵਾਲ ਸਾਹਿਬ ਰਾਘਵ ਚੱਡਾ ਸਾਹਿਬ ਨੂੰ ਮੇਰੇ ਖਿਆਲ ਦੇ ਨਾਲ ਨਹੀਂ ਬਣਾਉਣਗੇ, ਕਿਉਂਕਿ ਆਈ ਥਿੰਕ ਅਗਲਾ ਜਿਹੜਾ ਉਹਨਾਂ ਦਾ ਚੈਲੇਂਜ ਆ ਨਾ, ਦੇਖੋ ਰਾਘਵ ਚੱਡਾ ਸਾਹਿਬ ਖੁਦ ਹੀ ਕਹਿ ਰਹੇ ਨੇ, ਹੁਣ ਉਹ ਮੋਦੀ ਸਾਹਿਬ ਨੂੰ ਚੈਲੇਂਜ ਕਰ ਰਹੇ। ਰਾਘਵ ਚੱਡਾ ਸਾਹਿਬ ਦਾ ਬਿਆਨ ਮੈਂ ਕੱਲ ਦੇਖ ਰਿਹਾ ਸੀਗਾ, ਉਹ ਤਾਂ ਕਹਿੰਦੇ ਜੀ ਬੀਜੇਪੀ ਤਿਆਰੀ ਕਰ ਲਓ, ਮੋਦੀ ਸਾਹਿਬ ਤਿਆਰੀ ਕਰ ਲਓ, ਹਮ ਆ ਰਹੇ ਹਾਂ ਨੈਸ਼ਨਲ ਲੈਵਲ ਤੇ। ਉਹ ਕਹਿੰਦੇ ਜੀ ਅਸੀਂ ਹੁਣ ਪਾਰਟੀ, ਉਹਨਾਂ ਨੇ ਇੱਥੇ ਤੱਕ ਕਹਿ ਦਿੱਤਾ ਕੱਲ ਰਾਘਵ ਚੱਡਾ ਹੋਣਾ ਨੇ ਕਿ ਕਾਂਗਰਸ ਦਾ ਬਦਲ ਜਿਹੜਾ ਹੈ ਨੈਸ਼ਨਲ ਲੈਵਲ ਤੇ ਉਹ ਹੁਣ ਆਮ ਆਦਮੀ ਪਾਰਟੀ ਹੈ। ਹਾਲਾਂਕਿ ਉਹਨੂੰ ਪੱਤਰਕਾਰ ਕਹਿ ਰਹੇ ਸੀਗੇ ਵੀ ਰਾਘਵ ਚੱਡਾ ਸਾਹਿਬ ਥੋੜਾ ਜਿਹਾ ਹੌਲੀ ਚੱਲੋ, ਇੰਨੀ ਜਲਦੀ ਤੁਸੀਂ ਅਜੇ ਨੈਸ਼ਨਲ ਲੈਵਲ ਦੀ ਪਾਰਟੀ ਨਹੀਂ ਬਣ ਗਏ। ਉਹ ਕਹਿੰਦੇ ਨਹੀਂ ਨਹੀਂ ਅਸੀਂ ਤਿਆਰੀ ਹਾਂ, ਬਸ ਹੁਣ ਮੋਦੀ ਸਾਹਿਬ ਨੂੰ ਕਹਿ ਦਿਓ ਵੀ ਅਸੀਂ ਆ ਰਹੇ ਹਾਂ। ਸੋ ਆਈ ਥਿੰਕ ਕੇਜਰੀਵਾਲ ਸਾਹਿਬ, ਰਾਘਵ ਚੱਡਾ ਸਾਹਿਬ ਉਹ ਸਾਰੇ ਹੁਣ ਨੈਸ਼ਨਲ ਲੈਵਲ ਤੇ ਫੋਕਸ ਕਰਨਗੇ। ਪੰਜਾਬ ਦੇ ਵਿੱਚ ਉਹਨਾਂ ਨੂੰ ਪਤਾ ਹੈ ਕਿ ਹਾਂ ਮਰਜ਼ੀ ਉਹਨਾਂ ਦੀ ਚੱਲੇਗੀ, ਕੇਜਰੀਵਾਲ ਸਾਹਿਬ ਦੇ ਇਸ਼ਾਰੇ ਤੋਂ ਬਿਨਾਂ ਕੁਛ ਨਹੀਂ ਹੋਏਗਾ, ਬਟ ਆਈ ਥਿੰਕ ਪੰਜਾਬ ਦੇ ਵਿੱਚ ਉਹ ਭਗਵੰਤ ਮਾਨ ਸਾਹਿਬ ਨੂੰ ਲੀਡ ਕਰਨ ਦੇਣਗੇ ਕਿ ਤੁਸੀਂ ਆਪਣਾ ਕੰਮ ਕਰੀ ਜਾਓ ਪੰਜਾਬ ਦੇ ਵਿੱਚ। ਇਹ ਸਟ੍ਰੈਟਜੀ ਹੋ ਸਕਦੀ ਹੈ ਜੀ। ਥੈਂਕ ਯੂ ਸਰ, ਥੈਂਕ ਯੂ,
ਥੈਂਕ ਯੂ ਜੀ,
ਥੈਂਕ ਯੂ ਜੀ। ਹਾਂਜੀ ਸ਼ਵਿੰਦਰ ਜੀ ਤੁਸੀਂ ਆਉਂਦੇ ਰਹੋ, ਸ਼ਵਿੰਦਰ ਜੀ ਗੋ ਹੈਡ।
ਹਾਂਜੀ ਸਤਿ ਸ਼੍ਰੀ ਅਕਾਲ ਯੁੱਧਵੀਰ ਜੀ, ਸਤਿ ਸ਼੍ਰੀ ਅਕਾਲ ਵਿਖ ਸਾਹਿਬ। ਮੈਂ ਯੁੱਧਵੀਰ ਜੀ ਇਹ ਗੱਲ ਹੋ ਰਹੀ ਆਮ ਆਦਮੀ ਪਾਰਟੀ ਦੀ ਅੱਜ ਆਲਮੋਸਟ ਸਾਰੀ ਦੀ ਸਾਰੀ, ਮੈਂ ਉਹਦੇ ਚ ਪੁੱਛਣਾ ਚਾਹੂੰਗਾ ਵੀ ਆਪਣਾ ਪਿਛਲੀ ਵਿਧਾਨ ਸਭਾ ਚ ਜਿਹੜੇ ਆਪੋਜੀਸ਼ਨ ਲੀਡਰ ਸੀ ਆਮ ਪਾਰਟੀ ਵੱਲੋਂ ਹਰਪਾਲ ਚੀਮਾ, ਉਹਨਾਂ ਦੀ ਕੋਈ ਗੱਲ ਨੀ ਹੋ ਰਹੀ ਵਿਰਕ ਸਾਹਿਬ, ਪਲੀਜ਼ ਤੁਸੀਂ ਦੱਸ ਸਕੋਗੇ ਵੀ ਉਹਨਾਂ ਦਾ ਰੋਲ ਕੀ ਹੋਏਗਾ ਆਪਣੀ ਜੇ ਆਮ ਆਦਮੀ ਪਾਰਟੀ ਜਿੱਤਣ ਦੀ ਹੈ? ਪਲੀਜ਼, ਥੈਂਕ ਯੂ ਜੀ।
ਮੇਰੇ ਹਿਸਾਬ ਨਾਲ ਇੰਪੋਰਟੈਂਟ ਲੀਡਰ ਨੇ, ਔਰ ਉਹਨਾਂ ਨੇ ਬੜੇ ਔਖੇ ਵੇਲੇ ਪਾਰਟੀ ਦੇ ਲੀਡਰਸ਼ਿਪ ਨੂੰ ਵਿੱਚ ਉਹਨਾਂ ਨੂੰ ਅੱਗੇ ਲੈ ਕੇ ਆਏ ਸੀ, ਔਰ ਉਹ ਸਿਆਣੇ ਨੇ, ਸੁਲਝੇ ਹੋਏ ਨੇ, ਪੜ੍ਹੇ ਲਿਖੇ ਨੇ, ਲਾਇਰ ਨੇ ਬਾਈ ਪ੍ਰੋਫੈਸ਼ਨ, ਤੇ ਬਿਲਕੁਲ ਉਹਨਾਂ ਤੇ ਅਜੇ ਤੱਕ ਕੋਈ ਕਿਸਮ ਦਾ ਦਾਗ ਨਹੀਂ, ਤੇ ਉਹਨਾਂ ਨੂੰ ਬੜੀ ਇੰਪੋਰਟੈਂਟ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਏਗੀ, ਇੰਪੋਰਟੈਂਟ ਜ਼ਿੰਮੇਵਾਰੀ ਦਿੱਤੀ ਜਾਏਗੀ, ਉਹਨਾਂ ਨੂੰ ਬਿਲਕੁਲ ਘੱਟ ਜਾਂ ਮਾੜੇ ਕਿਸੇ ਵੀ ਪੋਰਟਫੋਲੀਓ ਤੇ ਨਹੀਂ ਰੱਖਿਆ ਜਾਏਗਾ, ਬਹੁਤ ਇੰਪੋਰਟੈਂਟ ਪੋਰਟਫੋਲੀਓ ਦਿੱਤਾ ਜਾਏਗਾ ਜਿਹੜਾ ਵੀ ਦਿੱਤਾ ਜਾਏਗਾ ਉਹਨਾਂ ਨੂੰ। ਹੋ ਸਕਦਾ ਭਗਵੰਤ ਮਾਨ ਜੀ ਜੇ ਸੀਐਮ ਬਣ ਗਏ ਤੇ ਹੋ ਸਕਦਾ ਪੰਜਾਬ ਦਾ ਪ੍ਰੈਜੀਡੈਂਟ ਹੀ ਉਹਨਾਂ ਨੂੰ ਬਣਾ ਦੇਣ, ਇਹ ਕੋਈ ਵੱਡੀ ਗੱਲ ਨਹੀਂ, ਦਲਿਤ ਹੈਗੇ ਨੇ ਉਹ ਕਵਰ ਕਰ ਲੈਣ ਦਲਿਤ ਵੋਟ ਬੈਂਕ ਨੂੰ।
ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਜੀ। ਔਰ ਅਗਲੀ ਕਾਲ ਵਧਿਆ ਜੀ। ਹਾਂਜੀ ਅਨਿਲ ਜੀ ਤੁਸੀਂ ਆਉਂਦੇ ਰਹੋ, ਅਨਿਲ ਜੀ ਕੋ ਹੈਗਾ।
ਹਾਂਜੀ ਯੁਧਵੀਰ ਜੀ, ਸੁਪ੍ਰਭਾਤ ਜੀ, ਮੈਂ ਸਮਸਤ ਮਾਨਵਤਾ ਕੇ ਮੰਗਲ ਕੀ ਕਾਮਨਾ ਕਰਤਾ ਹੂੰ। ਜਸ ਵੀ ਸਪੋਰਟ ਜੀ,
ਜਸ ਵੀ ਸਪੋਰਟ ਸਰ, ਸੁਪ੍ਰਭਾਤ ਜੀ।
ਹਾਂ ਥੋੜਾ ਸਾ ਇਹ ਗੰਭੀਰ ਵਿਸ਼ਾ ਹੈ, ਸੋ ਪਹਿਲੇ ਕਿ ਇੱਕ ਦੋ ਟਿੱਪਣੀਆਂ ਦੇਣਾ ਚਾਹੂੰਗਾ ਮੈਂ। ਇੱਕ ਤੋਂ ਦੇਖੀਏ, ਹਮ ਵਿਦੇਸ਼ੋ ਮੇ ਆਕਰ ਹਮ ਪ੍ਰਧਾਨ ਮੰਤਰੀ ਬਣਨਾ ਚਾਹਤੇ ਹੈ, ਰਕਸ਼ਾ ਮੰਤਰੀ ਹਮਾਰੇ ਹੈ ਯਹਾਂ ਪੇ ਰਾਸ਼ਟਰ ਕੇ ਅੰਦਰ, ਲੇਕਿਨ ਵਹਾਂ ਪਰ ਪੰਜਾਬ ਜੋ ਕਿ ਇੱਕ ਫੇਲਡ ਸਟੇਟ ਆ, ਉਸਕੇ ਅੰਦਰ ਹਮ ਕਿਸੀ ਔਰ ਕੋ ਕੁਛ ਸਥਾਨ ਨਹੀਂ ਦੇਣਾ ਚਾਹਤੇ, ਇਹ ਬੜਾ ਦੁੱਖ ਕਾ ਵਿਸ਼ਾ ਹੈ। ਜਹਾਂ ਪੇ ਯੋਗਤਾ ਕੀ ਬਾਤ ਹੋਣੀ ਚਾਹੀਏ, ਵਹਾਂ ਹਮ ਇੱਕ ਅਲਗ ਚੀਜ਼ੋਂ ਕੋ ਜੋੜਤੇ ਹੈ, ਥੋੜਾ ਸਾ ਹਮੇਂ ਇਸ ਪੇ ਵਿਚਾਰ ਕਰਨਾ ਪੜੇਗਾ, ਪਰਿਪੱਕ ਹੋਣਾ ਪੜੇਗਾ। ਜਹਾਂ ਤੱਕ ਰਾਘਵ ਚੱਡਾ ਕੀ ਬਾਤ ਹੈ, ਵੋ ਤੋ ਅਪਰਿਪੱਕ ਔਰ ਨਾਦਾਨ ਬਾਲਕ ਹੈ, बालक है, वो भी तो जिस राजनीति के अंदर तो बालक से ज्यादा कुछ नहीं है, अभी तो वो युवा अवस्था की तरफ नहीं बढ़ा है, तो उसके जो टिप्पणियां होती है ना उसको गंभीरता से नहीं लेना चाहिए। हिमालय पर्वत जो है, हिमालय पर्वत के ऊपर आदमी नीचे खड़े हो गए पहाड़ वो पत्थर फेंकेगा तो कहां तक जाएगा। तो ऐसे ही कुछ जो वक्तव्य हैं नादान बालक के हैं, तो उनको भी हमें ज्यादा गंभीरता से नहीं लेना चाहिए, ये मेरे अपने विचार हैं। अच्छा युद्धवीर जी, एक बात ये बताइए कि जो ये नाटो जो है, ये संधि किन किन देशों के खिलाफ है?
नाटो जो की जो संधि है वो किसी के खिलाफ नहीं है। ये कंट्रीज ने जो वर्ल्ड वॉर टू खत्म हुई, फाउंडिंग मेंबर्स ने ये तय किया, जिसमें कनाडा भी उस समय शामिल था, कि अगर हमारे ऊपर किसी एक कंट्री के ऊपर अटैक कभी होगा, किसी के ऊपर अगर अटैक होगा, तो ये समझा जाएगा कि सारों के खिलाफ जो है वो अटैक हो गया। तो इसलिए नेटो जो है वो बनाया गया था, जिसमें बाद में असल में तो आप इंटरेस्टिंग चीज ये देखिए कि अगर आप ये कहें किसके खिलाफ है, असल में तो बाद में जर्मनी ने भी नेटो ज्वाइन कर लिया। जी
हाँ जी। अच्छा युदीप जी, 2000 के अंदर पुतिन ने ऑफर किया था कि मुझे भी नाटो में ले लो, तो उसको क्यों नहीं लिया गया?
नेटो पुतिन ने 2000 में ऑफर किया था, ये मेरी नोटिस में
2000 के अंदर ऑफर किया था और उसको डिनाई किया गया था, उसका कोई जानकारी है आपके पास?
आई डोंट थिंक सो कि उन्होंने, मेरी निगाह में नहीं है, आई डोंट थिंक सो उन्होंने कभी नेटो में ऑफर किया। आर यू श्योर?
नहीं बिल्कुल, 2000 के अंदर हुआ है, ये ऑफर हुआ उनकी तरफ से और उनको एंटर नहीं करने दिया गया था।
अच्छा ये मैं, हाँ जी ये मैं चेक कर लूंगा।
अच्छा दूसरी एक चीज और,
बट आई डाउट यू, आप बात ये क्या है?
नहीं नहीं बिल्कुल सही है ये, मैं आपको अगर मैं चेक करके बता रहा हूँ, ऐसे नहीं बता रहा हूँ मैं आपसे, ठीक है? अच्छा युदी जी एक चीज और देखिए, मानवता जो है, मानवता से आप खैर मेरा तो विचार यह है कि राष्ट्र बड़ा होता है, आप मानवता को बड़ा मानते हैं, हमारा विरोधाभास है और अपनी अपनी जगह है, लेकिन युदीवीर जी यहाँ जो मानवता है आज ताक पे लगी हुई है, मानवता ताक पे लगी हुई है, सामान्य आदमी के जीवन को इतना संघर्षमय, इतना मुश्किल बना दिया गया वैश्विक तौर पे, वैश्विक तौर की बात कर रहा हूं मैं युदीवीर जी, किसी एक जगह की बात नहीं कर रहा हूं मैं। और उसके अलावा जो सबसे बड़ी बात है, जो छोटे मोटे राष्ट्रों की जो अर्थव्यवस्थाएं हैं उनकी रीढ़ की हड्डी टूट जाएगी आज जो हमारा, क्योंकि और जो मैं इस युद्ध को युद्ध नहीं मान रहा, मैं इसे व्यापार मान रहा हूं, व्यापार को मुख्य सामने रख के कोई भी वैश्विक रूप से कोई भी नेता इस आग के अंदर जल नहीं डाल रहा है युद्धवीर जी, इसके अंदर जल की आवश्यकता है, आग को आग से नहीं बुझाया जा सकता, आग को जल से बुझाया जा सकता। तो मानवता के ऊपर काम ना करना, वैश्विक जो नेताएं हैं जितने भी, उनकी जो जो मानसिक स्थिति है, उनका जो कार्यशैली है, उसके ऊपर ये बड़ा बहुत बड़ा प्रश्न चिन्ह है कि इसके ऊपर कोई भी आगे आगे बढ़ के इसके अंदर जल नहीं डाल रहा।
हेलो
हेलो हाँ जी हाँ जी हाँ जी, मैं यहीं पे हूँ जी।
हाँ जी हाँ जी हाँ जी, आपका सवाल क्या है? अनिल जी आपका सवाल क्या है? अनिल जी आपको आवाज आ रही है?
आवाज आ रही है जी।
अनिल जी आपका सवाल क्या है?
मेरा सवाल यह है कि इतनी भीषण समस्या के अंदर जब आज मानवता ताक पे लगी हुई है, मानवता के जो है आम सामान्य आदमी, सामान्य पुरुष, सामान्य छोटे छोटे देश, जहां भुखमरियों की समस्या है, ऐसी समस्याओं से हटके इतनी भीषण समस्या में डाल दिया गया विश्व को, उसके लिए कोई भी राष्ट्र का नेता, कोई वैश्विक नेता उसके ऊपर इस अग्नि को बुझाने के लिए जल नहीं डाल रहा।
नहीं उसमें तो देखिए इंडिया कर रहा है कोशिश, इंडिया ने बात की है 3 बार, आई थिंक भारत के प्रधानमंत्री नरेंद्र मोदी ने 3 बार बात की है व्लादिमीर पुतिन जी से, तो वो कोशिश कर रहे हैं कि इस तरह बात की जाए। फ्रांस के जो राष्ट्रपति हैं मैक्रोन, उन्होंने फोन पे बात की है व्लादिमीर पुतिन के साथ ताकि ये बातचीत के जरिए मामला हल किया जाए। सो ऐसा नहीं कह सकते भी कोई कोशिश नहीं कर रहा, तो कोशिश बिल्कुल हो रही है और आपस में भी उनकी बातचीत हो चुकी है 3 बार, उनकी यूक्रेन की और इनकी यूक्रेन और रशिया की डेलीगेशन आपस में मिल चुके हैं, सो बातचीत तो चल रही है, बट अभी कोई फाइनल सोल्यूशन नहीं निकला।
नहीं लेकिन इसको बहुत सुंदर सी बात से निपटाया जा सकता है ना, कि भाई अगर एक और हम 30 राष्ट्र ऑलरेडी नाटो में है, हम 31वां नहीं लेंगे, हम नहीं लेंगे 31वां, हम 30 बहुत अपने हमें पर्याप्त हैं, तो इस विषय के ऊपर बात क्यों नहीं होती कि भाई हम 30 पर्याप्त हैं, हमें 31वें की जरूरत नहीं है, और वो उसको एक बफर स्टेट बनाना चाहता है तो बना लेने दो, उसमें समस्या क्या है? बात है, बात जिससे बात निपटती हो, बात को निपटा, विश्व को बचाना ज्यादा जरूरी है या इस विषय पर अड़ना ज्यादा जरूरी है, मानवता ज्यादा जरूरी है?
नहीं, टाइमिंग तो आपका सोल्यूशन ठीक है कि अगले 5-7-10 साल तक ये अभी मॉरेटोरियम लगा दिया जाए कि उनको नेटो में शामिल ना किया जाए, बट इवेंचुअली अगर यूक्रेन के लोग चाहते हैं, वहां 70% लोग चाहते हैं कि हम नेटो में शामिल हो, 2014 जब तक इन्होंने क्रीमिया नहीं लिया था तो हार्डली 15-20% सपोर्ट थी नेटो के लिए यूक्रेन में के लोगों में, पर जब रशिया ने क्रीमिया को अपने साथ जबरदस्ती मिला लिया तो 15-20% से सपोर्ट बढ़ के वो 70% हो गई। यूक्रेन के लोग चाहते हैं हम यूरोपियन यूनियन से जुड़े, यूक्रेन के लोग चाहते हैं 70% की हम नेटो से जुड़े। वोलोदिमिर ज़ेलेंस्की जब 2019 में इलेक्ट हुए तो वो कह के आए थे कि हमने यूरोपियन यूनियन के साथ जुड़ना है, हमने नेटो के साथ जुड़ना है, तो लोगों ने उनको देखो 73% मैंडेट दिया लोगों ने कि हाँ जी बिल्कुल जी आप बनिए राष्ट्रपति। तो लोगों की राय जो है वो ली जाएगी जी।
तो यानी कि लोगों ने इस युद्ध को अपने आप अपने ऊपर लेने के लिए निर्णय लिया है, तो ठीक है विश्व यानी कि होने देना चाहिए, जबकि सारा जो विश्व है विश्व सारा प्रभावित हो रहा है। आप ये देखें जो तेल का सिचुएशन है, सामान्य आदमी आज की जगह पे खड़ा हुआ है, लेकिन जो ऐसा होता है कि जब कोई विध्वंस की या कोई ऐसी स्थिति आती है जो वैश्विक नेता होते हैं उनकी जिम्मेदारी बनती है, नैतिक जिम्मेदारी बनती है आगे आके बढ़ के इस समस्या का कोई ना कोई समाधान तुरंत निकालें, ना कि इसको आगे बढ़ाएं।
बिल्कुल मैं सहमत हूँ। आई थिंक उसका सोल्यूशन यही है कि फिलहाल रशिया को कह दिया जाए कि 5-10 साल का मॉरेटोरियम लगा दिया जाए, यूरोपियन यूनियन में शामिल नहीं होगा यूक्रेन, नेटो में शामिल नहीं होगा, और आई थिंक कहीं ना कहीं यूक्रेन अब मानने के लिए तैयार है, यूक्रेन अब मानने के लिए तैयार है कि मैं नेटो में नहीं शामिल होऊंगा, तो वो हल निकलेगा आई एम श्योर।
लेकिन सब कुछ लौटा के होश में आए तो क्या मिला?
ठीक है आगे आपको थैंक यू।
डन
हाँ जी सुखविंदर जी, हाँ जी सुखविंदर जी तुम आते रहो जी, गो अहेड सुखविंदर जी, थोड़ी आवाज नहीं आ रही, फोन अनम्यूट कर लो। हाँ जी गिरीश जी तुम आते रहो, गिरीश जी गो अहेड।
नमस्कार योगी जी, गुड मॉर्निंग जी।
नमस्कार जी, गुड मॉर्निंग जी।
योगी जी रिजल्ट आज आने हैं बट एक 11 मार्च में युधवीर जी मैं समझ नहीं आ रही, एक मूवी रिलीज हो रही है कश्मीर फायल जी, बहुत ही मच वेटेड मूवी सी लास्ट ईयर दी, और रिलीज होने के कारण जो सो कॉल्ड सैकुलर मीडिया युधवीर जी उन्हें एक तरह का अपने आप को साइडलाइन कर रहा है, जो युधवीर सो कॉल्ड मीडिया की आप गल कर रहे हैं, जो सो कॉल्ड इंटलैक्चुअल लोग है बॉलीवुड के, जावेद अख्तर, नवाजुद्दीन सिद्दीकी साहब या नसीरुद्दीन शाह साहब या स्वरा भास्कर, कितने भी युद्ध जी किसी भी इंडिया के कोने च मॉब लिंचिंग होंगी ना उदो प्रेस कॉन्फ्रेंस कर आ जाते हैं, एक मूवी रिलीज के होने के कारण की वड्डी क्रांति इंडिया च आ जाएगी? जे कश्मीर फाइल्स नाम की मूवी एक साल तो बन रही थी ऐसा की दिखाता इन्होंने विवेक रंजन अग्निहोत्री जिड़े जिन्होंने कहूंगा बहुत ही दलेरी वाला काम उन्होंने किया, हाले ट्रेलर देख के पता चल रहा है भी पता नहीं उस की रियलिटियां इन्होंने दिखाती हैं भी इदा का जरा मीडिया या जिन्हें मैं नाम लिया है एक तरह का साइडलाइन हो गया एक तरह से कि युधवीर जी मूवी रिलीज नहीं होनी चाहिए हूँ रिलीज तो हो रही है क्योंकि यह लोग थोड़े जे कुछ सुप्रीम कोर्ट भी पहुंच गया भी मूवी रिलीज ना की जाए। मैंने युधवीर जी समझ नहीं आता भी पिछले समय च भी बहुत ही कॉन्ट्रोवर्शियल मूवियां रिलीज हुई हैं तो मैं ता व्यू पॉइंट जानना चाहूंगा भी इदा का इस मूवी की होएगा जोड़ा सुप्रीम कोर्ट तक पहुंच गया भी इदा की मूवी ना रिलीज होए। मीडिया की गल करिए युधवीर जी चलो बाकी नाम पर आप ना लीए जदों के एग्जिट पोल आए युधवीर जी मैं समझ नहीं आती मीडिया से भी यदा इंपैक्ट बहुत बुरी तरह पे है जो आप खासकर गल करिए यूपी के जदों के एग्जिट पोल आया हालांकि मैं यकीन नहीं रखता एग्जिट पोल चेंज भी हो सकते हैं। रवीश कुमार जी अपने फॉरन टूर से चले गए जो यूपी के इलैक्शन एग्जिट पोल आए हैं तो इसलिए इन्हों चाहिए भी सैकुलर मीडिया होकर मीडिया चला नाम इन्हों का बहुत मशहूर है बट तुसी मैं दसो भी इन्हों का फॉरन ट्रिप से जाने का कारण की यूपी इलेक्शन के एग्जिट पोल तो बाद। थैंक यू सो मच युधवीर जी।
हाँ जी देखो जी जिस तरह को कश्मीर फाइल्स है जी वो यस सो मूवी का ट्रेलर आ गया देखिया उसका ट्रेलर और कश्मीर एक ऐसा मुद्दा हैगा जिसके उत्ते के मूवीज पहला भी बड़ी बड़िया शिकारा आई सी वो भी मैं मूवी देखी है रीसेंटली और बड़िया सारिया कश्मीर के उत्ते मूवीज बनी है देखते हैं जी किस तरह की यह मूवी आएगी और ये बारे गल जरूर करनी चाहिए है चंगी है माड़ी है हरेक को अपना विचार जरा दे सकता है पर बैन आई डोंट थिंक सो कि बैन ये लगेगा रिलीज होने होएगी आई एम श्योर अबाउट दैट।
ਜੀ ਮੇਰਾ ਸਵਾਲ ਹੈ ਵੀ ਚਲੋ ਈਵੀਐਮ ਚ ਹੇਰਾ ਫੇਰੀ ਨਹੀਂ ਹੁੰਦੀ, ਤੁਸੀਂ ਵੀ ਚਲੋ ਬੜਾ ਕਹਿੰਦੇ ਆ, ਸਾਰੇ ਜਾਣੇ ਕਹਿੰਦੇ ਆ ਹੇਰਾ ਫੇਰੀ ਨਹੀਂ ਹੁੰਦੀ ਮੰਨਦੇ ਆ, ਪਰ ਜਿਹੜੀਆਂ ਇੰਨੀਆਂ ਮਸ਼ੀਨਾਂ ਫੜੀਆਂ ਜਾਣੀਆਂ ਇਹ ਹੇਰਾ ਫੇਰੀ ਹੈਗੀ ਆ ਕਿ ਨਹੀਂ ਆ, ਵਿੱਚ ਕੀ ਕਰਨ ਜਾ ਰਹੇ ਸੀ? ਹਾਂਜੀ ਉਹ ਵੀ ਇਲੈਕਸ਼ਨ ਦੇ ਟਾਈਮ, ਇਲੈਕਸ਼ਨ ਤੋਂ ਅੱਗੇ ਪਿੱਛੇ ਹੋ ਜਾਵੇ ਤੇ ਵੱਖਰੀ ਗੱਲ ਆ। ਹਾਂਜੀ ਤੇ ਇਹਦਾ ਵੇਖੋ ਸਾਰਿਆਂ ਨੂੰ ਹੀ ਪਤਾ ਲੱਗ ਗਿਆ ਜੀ ਹੁਣ ਕਿ ਕਹਿੰਦੇ ਕਿ ਬਿੱਲੀ ਥੈਲੇ ਤੋਂ ਬਾਹਰ ਆ ਗਈ ਆ, ਕਿਉਂਕਿ ਜਿਹੜਾ ਇਹ ਕੰਮ ਤੇ ਬਹੁਤ ਹੀ, ਕਿਉਂਕਿ ਮੌਜੂਦਾ ਸਰਕਾਰ ਹੀ ਕਰ ਸਕਦੀ ਆ, ਹੋਰ ਤਾਂ ਨਹੀਂ ਕਈ ਕਰ ਸਕਦਾ। ਤੇ ਬਾਕੀ ਇੱਕ ਸਵਾਲ ਮੇਰਾ ਇਹ, ਦੂਜਾ ਯੂਕਰੇਨ ਦਾ ਜਿਹੜਾ ਤੁਸੀਂ ਕਹਿੰਦੇ ਨਾ 70-75% ਲੋਕੀ ਜਿਹਨੇ ਨੈਟੋ ਨੂੰ ਮਿਲਣਾ ਚਾਹੁੰਦੇ ਆ, ਹੁਣ 75% ਫਿਰ ਦੂਜੇ ਦੇਸ਼ਾਂ 'ਚ ਕਿਉਂ ਭੱਜ ਰਹੇ ਆ? ਉਹ ਡਟ ਕੇ ਮੁਕਾਬਲਾ ਕਿਉਂ ਨਹੀਂ ਉਹਨਾਂ ਨਾਲ ਕਰ ਰਹੇ? ਜਦੋਂ ਤੁਸੀਂ ਸ਼ਾਂਤੀ ਨਾਲ ਰਹਿ ਰਹੇ ਹੋ, ਰਸ਼ੀਆ ਤੁਹਾਡੀ ਮਦਦ ਕਰ ਰਿਹਾ, ਇਹ ਵੀ ਮੈਂ ਰਸ਼ੀਆ ਦਾ ਕੋਈ ਸਪੋਰਟਰ ਨਹੀਂ ਹੈਗਾ, ਤੁਹਾਡਾ ਗਵਾਂਢੀ ਦੇਸ਼ ਤੁਹਾਡੀ ਸਪੋਰਟ ਵੀ ਕੀਤੀ ਆ ਹਾਂਜੀ ਪਹਿਲਾਂ ਬਹੁਤ, ਫਿਰ ਤੁਸੀਂ ਕਿਉਂ ਇਤਨਾ ਨੈਟੋ ਨਾਲ ਮਿਲ ਕੇ ਨੁਕਸਾਨ ਕਰਾ ਲਿਆ ਆਪਣਾ ਸਾਰਾ ਕੁਝ? ਤੁਹਾਡੀਆਂ ਇੰਨੀਆਂ ਉੱਥੇ ਜਾਨਾਂ ਚਲਿਆ ਗਈਆਂ, ਦੂਜੇ ਕਿੰਨਾ ਕੰਟਰੀਆਂ 'ਚ ਲੋਕੀ ਆਏ, ਉਹਨਾਂ ਦੀ ਬਰਬਾਦੀ ਹੋਈ, ਹਾਂਜੀ ਆਪਣਾ ਕੰਟਰੀ ਕਿੰਨੇ ਸਾਲ ਪਿੱਛੇ ਪਾ ਲਿਆ, ਨੈਟੋ ਨਾਲ ਮਿਲ ਕੇ ਸਾਨੂੰ ਕੀ ਪ੍ਰੋਫਿਟ ਹੋ ਜਾਣਾ ਸੀ? ਗੁਆਂਢੀਆਂ ਨਾਲ ਬਣਾ ਕੇ ਰੱਖੀ ਦੀ ਆ ਕਿ ਗੁਆਂਢੀਆਂ ਨੂੰ ਵਿਗਾੜ ਕੇ ਤੁਸੀਂ ਕਿੰਨਾ, ਨੈਟੋ ਕਿੰਨੀ ਦੂਰ ਬੈਠਾ ਵਾ, ਕੀ ਕਰ ਲਿਆ ਨੈਟੋ ਨੇ ਆ ਕੇ ਜੀ? ਮੈਂ ਤੇ ਸ਼ਾਂਤੀਪੂਰਨ ਕਰਕੇ ਮੈਂ ਜਜ਼ਬਾਤੀ ਹੋ ਕੇ ਕਹਿ ਲਓ ਵੀ ਕਰ ਸਕਦਾ ਜਾਂ ਕਿਤਨਾ ਵੀ, 75% ਲੋਕਾਂ ਦੀ ਮੈਂ ਕਹਿੰਦਾ ਇਹ ਗਲਤੀ ਜਿਹੜੀ ਜੰਗ ਹੋਈ ਹੈ।
ਠੀਕ ਹੈ, ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ। ਸੁਖਮਿੰਦਰ ਜੀ ਤੁਸੀਂ ਆਉਂਦੇ ਰਹੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜਿਹਦੇ ਜੀ ਮੈਂ ਜੰਗ ਦਾ ਵਿਰੋਧ ਕਰਦਾ, ਨਾ ਰਸ਼ੀਆ ਦੀ ਤੇ ਨਾ ਕਿਸੇ ਹੋਰ ਦੀ ਮਤਲਬ ਕਿ ਪ੍ਰੇਜ਼ ਕਰ ਰਿਹਾ, ਮੈਂ ਜਨਰਲੀ ਗੱਲ ਕਰਨਾ ਚਾਹੁੰਦਾ ਕਿ ਜਿਹੜੀ ਅਨਿਲ ਜੀ ਨੇ ਗੱਲ ਕਹੀ ਉਹ ਬਿਲਕੁਲ ਸਹੀ ਆ। ਰਸ਼ੀਆ ਨੇ ਆਫਰ ਕੀਤਾ ਸੀਗਾ ਕਿ ਵੀ ਵਾਂਟ ਟੂ ਬੀ ਪਾਰਟ ਆਫ ਨੈਟੋ, ਔਰ ਯੂਰਪੀਅਨ ਯੂਨੀਅਨ ਦੇ ਨਾਲ ਉਹ ਸਾਰਾ ਰਲ ਕੇ ਉਹ ਕਹਿੰਦੇ ਸੀ ਵੀ ਵਾਂਟ ਟੂ ਡਿਵੈਲਪ ਦ ਰੀਜਨ, ਦੇਰ ਇਜ਼ ਨੋ ਕੋਲਡ ਵਾਰ ਨਾਓ, ਔਰ ਉਹਨਾਂ ਨੂੰ ਇੱਕ ਤਰ੍ਹਾਂ ਦਾ ਥੋੜ੍ਹਾ ਜਿਹਾ ਜਿਹਨੂੰ ਕਹਿੰਦੇ ਨੇ ਅਬਜ਼ਰਵਰ ਸਟੇਟਸ ਇੱਦਾਂ ਦਾ ਵੀ ਕੁਛ ਦਿੱਤਾ ਗਿਆ ਸੀ, ਲੇਕਿਨ ਉਹਨਾਂ ਨੂੰ ਹੌਲੀ ਹੌਲੀ ਸਨਬ ਕੀਤੀ ਗਈ ਉਹਨਾਂ, ਔਰ ਅਮਰੀਕਾ ਨੇ ਨੈਟੋ ਦੀ ਉਲਟਾ ਐਕਸਪੈਂਸ਼ਨ ਸ਼ੁਰੂ ਕਰ ਦਿੱਤੀ ਗਈ ਜਦੋਂ ਇਹਨਾਂ ਦੀ ਟਾਕਸ ਹੋਈਆਂ ਸੀਗੀਆਂ, ਬਰਲਿਨ ਵਾਰ ਟੁੱਟੀ ਸੀ ਉਦੋਂ, ਤੁਹਾਨੂੰ ਤਾਂ ਪਤਾ ਹੋਣਾ ਵੈਸੇ ਚਲੋ ਕਿ ਗੋਰਬਾਚੋਵ ਦੇ ਨਾਲ ਨਹੀਂ ਤਾਂ ਜਿਹੜਾ ਉਸ ਟਾਈਮ ਦਾ ਜਿਹੜਾ ਮੇਨ ਮੈਨ ਬਿਹਾਇੰਡ ਦਾ ਸੀਨ ਉਦੋਂ ਜਿਹੜਾ ਅੰਬੈਸਡਰ ਸੀਗਾ ਅਮਰੀਕਾ ਦਾ ਮੈਟਲੋਕ ਸ਼ਾਇਦ ਉਹਦਾ ਨਾਂ, ਉਹਦੇ ਅਜੇ ਵੀ ਜਿਉਂਦਾ, ਉਹਦੀਆਂ ਅਜੇ ਵੀ ਆ ਰਹੀਆਂ ਸਾਰਿਆਂ, ਉਹ ਦੇਖ ਸਕਦੇ ਤੁਸੀਂ ਕਿ ਉਹ ਇੱਕ ਪ੍ਰੋਮਿਸ ਕੀਤਾ ਗਿਆ ਹੈ ਕਿ ਇਸ ਤੋਂ ਬਾਅਦ ਵੀ ਵਿਲ ਡਿਜ਼ੋਲਵ ਨਾਟੋ ਐਂਡ ਯੂ ਵਿਲ ਗਾਇਜ਼ ਡਿਜ਼ੋਲਵ ਵਾਰਸਾ ਪੈਕਟ, ਉਹਨਾਂ ਨੇ ਵਾਰਸਾ ਪੈਕਟ ਡਿਜ਼ੋਲਵ ਕਰਤਾ, ਔਰ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਕਿ ਵਿਲ ਨੋਟ ਮੂਵ ਇੰਚ ਫਰੋਮ ਦਾ ਈਸਟ ਜਰਮਨ, ਤੇ ਉਹ ਤੋਂ ਨਾਲ ਇਮੀਡੀਏਟਲੀ ਇਹਨਾਂ ਨੇ ਆਪਣਾ ਐਕਸਪੈਂਸ਼ਨ ਸ਼ੁਰੂ ਕਰ ਦਿੱਤੀ ਤੇ ਪ੍ਰੋਬਲਮ ਇੱਥੋਂ ਸ਼ੁਰੂ ਹੋਈ। ਤੁਸੀਂ ਉਹ ਇਹ ਵੀ ਪੁੱਛਦੇ ਆ, ਕਲਿੰਟਨ ਸਾਹਿਬ ਨੂੰ ਵੀ ਪੁੱਛਿਆ ਗਿਆ, ਇਹ ਟਾਈਮ ਰੀਗਨ ਦੇ ਟਾਈਮ ਤੇ ਹੋਇਆ ਸੀ, ਕਲਿੰਟਨ ਸਾਹਿਬ ਨੂੰ ਵੀ ਪੁੱਛਿਆ ਗਿਆ ਕਿ ਤੁਹਾਨੂੰ ਖਤਰਾ ਕਿੱਥੋਂ ਹੁਣ, ਕਿਉਂਕਿ ਰਸ਼ੀਆ ਜਿਸ ਚੀਜ਼ ਹੋਣਾ ਉਦੋਂ ਹੋਰ ਵੀ ਵੀਕ ਸੀ, ਵੀ ਕਿੱਥੋਂ ਬਾਈ ਬਾਈ ਦਾ ਐਕਸਪੈਂਸ਼ਨ ਕਿਉਂ ਹੋ ਰਹੀ, ਤੁਹਾਨੂੰ ਖਤਰਾ ਕਿੱਥੋਂ ਆ, ਔਰ ਕੋਈ ਜਵਾਬ ਨਹੀਂ ਸੀਗਾ। ਔਰ ਇਹ ਚੀਜ਼ ਉੱਥੋਂ ਹੀ 2007 ਦੀ ਮਿਊਨਿਕ ਦੇ ਵਿੱਚ ਵਲਾਡੀਮਿਰ ਪੁਤਿਨ ਦੀ ਤੁਸੀਂ ਸਪੀਚ ਦੇਖ ਸਕਦੇ ਆ, ਉਹ ਸਾਰੇ ਬੈਠੇ ਹੋਏ ਆ ਔਰ ਜਰਮਨ ਚਾਂਸਲਰ ਵੀ ਬੈਠੇ ਹੋਏ, ਉਹ ਬੜਾ ਬੜਾ ਪ੍ਰੋਟੈਸਟ ਕਰ ਰਹੇ ਕਿ ਤੁਸੀਂ ਔਨ ਦਿਸ ਮੈਟਰ ਵਾਈ ਆਰ ਯੂ ਟਾਰਗੇਟਿੰਗ ਰਸ਼ੀਆ ਐਕਸਪੈਂਸ਼ਨ ਔਰ ਦ ਥਿੰਗਸ, ਬਹੁਤ ਲੰਬੀ ਅੱਧਾ ਘੰਟਾ ਉਹ ਬੋਲੇ ਹੋਣੇ, ਔਰ ਇਹ ਨਵੀਂ ਹੈ ਨਹੀਂ ਜੀ ਚੀਜ਼, ਜਿਹੜੀ ਚੀਜ਼ ਚੱਲ ਰਹੀ ਹੈ ਇਹ ਤੇ ਮੈਂ ਸਮਝਦਾ ਹੈ ਕਿ ਕੋਈ ਐਡਾ ਸਿਆਣਾ ਬੰਦਾ ਨਹੀਂ ਜਿਹਨੂੰ ਅਸੀਂ ਸਿਫਤਾਂ ਕਹਿੰਦੇ, ਸਾਰੇ ਕਹਿੰਦੇ ਬੜਾ ਦਲੇਰ ਬੰਦਾ, ਉਹਨੇ ਆਪਣੇ ਕੰਟਰੀ ਨੂੰ ਮਰਵਾਤਾ ਕਹਿ ਤੋ, ਇਹ ਜਿਹੜਾ ਹੁਣ ਜਿਹੜਾ ਪ੍ਰੈਜੀਡੈਂਟ ਹੈਗਾ, ਔਰ ਬਹੁਤ ਗਲਤ ਸੀ ਨਾ, ਹੀ ਇਜ਼ ਜਸਟ ਲਾਈਕ ਏ ਮੋਹਰਾ ਬਣ ਕੇ ਇੱਕ, ਔਰ ਜਰਮਨਸ ਵੀ ਜਾਂ ਜਰਮਨਸ ਕਹਿ ਲਓ ਜਾਂ ਯੂਰਪੀਅਨ ਵੀ ਸੋਚ ਰਹੇ ਆ ਕਿ ਦਿਸ ਇਜ਼ ਨੋਟ ਅਮੈਰੀਕਾ ਜਾਂ ਹੋਰ ਇਹਨਾਂ ਦੀ, ਇਹਨਾਂ ਦਾ ਕੁਛ ਨਹੀਂ ਜਾਂਦਾ ਕਿਉਂਕਿ ਦ ਫਾਈਟ ਇਜ਼ ਔਨ ਦੇ ਡੋਰ ਸਟੈਪ। ਸੋ ਇਹ ਕਈ ਚੀਜ਼ਾਂ ਚੱਲ ਰਹੀਆਂ, ਔਰ ਇਹ ਜਿਹੜੀ ਗੇਮ ਤਾਂ ਬਹੁਤ ਵੱਡੀ ਆ, ਔਰ ਜਿਹੜੀ ਚਲੋ ਇਹ ਇਹਨਾਂ ਦੀ ਆਪਸ ਵਿੱਚ ਵੀ ਕੰਫਲਿਕਟ ਬੜੀ ਹੈਗੀ ਆ। ਜਿਹੜਾ ਯੂਕਰੇਨ ਦੀ ਵੀ ਗੱਲ ਕਰੀਏ, ਯੂਕਰੇਨ ਦਾ ਜਿਹੜਾ ਅਸੀਂ ਤੁਸੀਂ ਕਹਿ ਰਹੇ ਹਾਂ ਕਿ ਉਹ ਬੜਾ 70% ਚਾਹੁੰਦੇ ਆ ਇਹ ਨਾਟੋ 'ਚ ਜਾਣਾ, ਯੂਰਪੀਅਨ ਜਾਣਾ, ਉਹਦੇ ਵਿੱਚ ਵੀ ਬੜੀ ਇਨਵੈਸਟਮੈਂਟ, ਬਹੁਤ ਕੁਛ ਵੈਸਟ ਵੱਲੋਂ ਉੱਥੇ ਇਨਵੈਸਟ ਕੀਤਾ ਗਿਆ, ਉਹਨੂੰ ਫੋਰਸ ਕੀਤਾ ਗਿਆ ਕਿ ਸਾਡੇ ਨਾਲ ਜੁੜੋ, ਬੜਾ ਕੁਛ ਚੱਲਦਾ, ਬੜੀਆਂ ਇਥਨਿਕ ਡਿਫਰੈਂਸਿਸ ਹੈਗੇ ਆ। ਤੁਸੀਂ ਕੀਵ ਦੀ ਗੱਲ ਕਰ ਲਓ, ਜਿੱਦਾਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ 'ਚ ਵੀ ਬੜੀ ਵੱਡੀ ਪ੍ਰੋਬਲਮ ਸੀਗੀ, ਲੋਕ ਘਰਾਂ 'ਚ ਬੋਲਦੇ ਪੰਜਾਬੀ ਆ, ਲਿਖਾਉਂਦੇ ਹਿੰਦੀ ਆ, ਉੱਥੇ ਵੀ 50% 55% ਤੱਕ ਲੋਕ ਬੋਲਦੇ ਰਸ਼ੀ ਨਾਲ, ਜਦੋਂ ਲਿਖਾਉਂਦੇ ਯੂਕਰੇਨੀ ਨਾਲ। ਔਰ ਲੈਂਗੁਏਜ ਦੇ ਉੱਤੇ, ਲੈਂਗੁਏਜ ਇੱਕ ਬੜੀ ਐਡੀ ਵੱਡੀ ਪ੍ਰੋਬਲਮ ਆ, ਤੁਸੀਂ ਬੰਗਲਾਦੇਸ਼ ਵਿੱਚ ਵੀ ਦੇਖੀ ਸੀ, ਹੋਰ ਵੀ ਬੜੇ ਥਾਵਾਂ 'ਤੇ ਦੇਖੀ, ਈਵਨ ਤੁਸੀਂ ਗ੍ਰੀਸ ਟਰਕੀ ਦੇ ਵਿੱਚ ਬਹੁਤ ਵੱਡੇ ਵੱਡੇ ਇੱਥੇ ਚੱਕਰ ਪਏ ਆ, ਬੜੇ ਬੜੇ ਲੋਕ ਮਰੇ ਆ। ਔਰ ਇਹ ਚੀਜ਼ ਉੱਥੇ ਵੀ ਲੈਂਗੁਏਜ ਕਰਕੇ ਵੀ ਬੜਾ ਉੱਥੇ ਡਿਫਰੈਂਸਿਸ ਹੈਗੇ ਆ। ਔਰ ਜਿਹੜਾ ਈਸਟਰਨ ਜਿਹੜਾ ਹੈਗਾ ਯੂਕਰੇਨ, ਉਹਦੇ ਵਿੱਚ ਵਾਕਿਆ ਜਿਹੜੇ ਲੋਕਾਂ ਦੇ ਜੈਨੂਨ ਜਿਹੜੇ ਉਹਨਾਂ ਦੇ ਵੀ ਗ੍ਰੀਵੈਂਸਿਸ ਹੈਗੇ ਆ। ਜਦੋਂ ਯੂਕਰੇਨ ਨੂੰ ਇੰਡੀਪੈਂਡੈਂਟ ਕੀਤਾ ਗਿਆ, ਉਹ ਉੱਥੇ ਦੀ ਜਿਹੜੀ ਮਨੋਰਟੀਜ਼ ਹੈਗੀਆਂ, ਉਹ ਭਾਵੇਂ ਪ੍ਰੋ ਰਸ਼ੀਅਨ ਹੈਗੇ ਆ, ਉਹ ਰਸ਼ੀਅਨ ਸਪੀਕਿੰਗ ਲੋਕ ਹੈਗੇ, ਉਹਨਾਂ ਨੂੰ ਨਹੀਂ ਸੁਣਿਆ ਗਿਆ, ਉਹਨਾਂ ਦਾ ਵੀ ਇੱਕ ਜੈਨੂਨ ਹੈਗਾ। ਉਹ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ, ਹਾਂ ਠੀਕ ਆ ਰਸ਼ੀਅਨ ਬੈਕਿੰਗ ਹੈਗੀ, ਪਰ ਦੇ ਆਰ ਓਰੀਜਨਲੀ ਉਹਨਾਂ ਦੇ ਆਪਣੇ ਵੀ ਕੁਛ ਇੰਟਰਸਟ ਹੈਗੇ ਆ। ਔਰ ਹੋਰ ਵੀ ਬੜਾ ਕੁਛ ਹੈਗਾ, ਉਹਦੀਆਂ ਇੰਟਰਨਲ ਪ੍ਰੋਬਲਮ ਬਹੁਤ ਜ਼ਿਆਦਾ ਹੈਗੀਆਂ, ਉੱਥੇ ਰਸ਼ੀਅਨ ਲੈਂਗੁਏਜ ਨੂੰ ਕਿਸ ਤਰ੍ਹਾਂ ਬੈਨ ਕੀਤਾ ਗਿਆ, ਬੜਾ ਕੁਛ ਹੈਗਾ। ਮੈਨੂੰ ਲੱਗਦਾ ਕਿ ਇਹ ਬਹੁਤ ਵੱਡੀ ਗਲਤੀ ਕਰ ਲਈ ਹੈ ਯੂਕਰੇਨ ਵਾਲਿਆਂ ਨੇ, ਇਹਨਾਂ ਨੂੰ ਸੋਲਵ ਕਰ ਲੈਣਾ ਚਾਹੀਦਾ ਬਹਿ ਕੇ। ਔਰ ਪੁਟਿਨ ਵੀ ਇਹ ਕਹਿ ਰਿਹਾ ਕਿ ਯੂ ਆਰ ਇੰਸਟਾਲਿੰਗ ਮਿਜ਼ਾਈਲ ਔਨ ਅਵਰ ਡੋਰ ਫਰੰਟ, ਇਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ, ਉਹ ਆਪਣੇ ਲਈ ਇੱਕ ਐਗਜਿਸਟੈਂਸ ਦਾ ਦੇ ਰਿਹਾ ਕਿ ਸਾਡੇ ਲਈ ਤਾਂ ਜੀਣ ਮਾਰਨ ਦੀ ਹੈਗੀ ਗੱਲ, ਇਹ ਕੱਲ੍ਹ ਨੂੰ ਵੀ ਹੋਣੀ ਸੀ, ਕਹਿੰਦੇ ਅੱਜ ਹੀ ਕਰ ਲਓ। ਸੋ ਮੈਨੂੰ ਲੱਗਦਾ ਬਿਗ ਪ੍ਰੋਬਲਮ ਹੈ, ਬਹਿ ਕੇ ਇਹਨਾਂ ਨੂੰ ਹੱਲ ਕਰ ਲੈਣੀ ਚਾਹੀਦੀ ਹੈ। ਇਹਨੂੰ ਇੱਕ ਜਿਸ ਤਰ੍ਹਾਂ ਬੜੇ ਬੜੇ ਹੋਰ ਵੀ ਕਹਿ ਰਹੇ ਕਿ ਇਹਨੂੰ ਬਫਰ ਜ਼ੋਨ ਬਣਾਤਾ ਜਾਏ, ਇਦਾਂ ਦੀ ਗੱਲ ਜਿਹੜੀ ਆ ਉਹ ਹੀ ਹੋਏਗੀ ਜੀ, ਮੈਨੂੰ ਲੱਗਦਾ।
ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ। ਔਰ ਸਮੇਂ ਸਾਨੂੰ ਹੋਰ ਯਾਦ ਨਹੀਂ ਦੇ ਰਿਹਾ, ਸਾਡੇ ਗੱਲਬਾਤ ਅਸੀਂ ਕਰਨ ਜਾ ਰਹੇ ਹਾਂ ਕਿ ਪੰਕਜ ਮੋਂਗਾ ਜੀ ਸਾਡੇ ਨਾਲ ਜੁੜ ਚੁੱਕੇ ਨੇ, ਕਮਲ ਭਾਟੀ ਜੀ ਸਾਡੇ ਨਾਲ ਜੁੜ ਚੁੱਕੇ ਨੇ, ਥੋੜਾ ਜਿਹਾ ਹੁਣ ਅਸੀਂ ਕੁਛ ਦੇਰ ਜਿਹੜਾ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ। ਕਮਲ ਭਾਟੀਆ ਜੀ, ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ।
ਥੈਂਕ ਯੂ ਜਦਵੀਰ ਜੀ। ਪਿਛਲੇ ਹਫ਼ਤੇ ਬੈਂਕ ਆਫ ਕੈਨੇਡਾ ਨੇ ਮੋਰਗੇਜ ਇੰਟਰਸਟ ਰੇਟ ਵਧਾਤਾ ਸੀ, ਜਿਹੜਾ 2.45 ਸੀ ਹੁਣ 2.70 ਹੋ ਗਿਆ ਹੈ ਫੋਰ ਮੋਰਗੇਜ ਪਰਪਜ਼ਸ। ਮੇਰਾ ਅਸੈਸਮੈਂਟ ਹੈ ਕਿ ਇਸ ਸਾਲ ਘੱਟੋ ਇੱਕ ਤੋਂ ਦੋ ਵਾਰ ਹੋਰ ਵਧੇਗਾ, ਤੇ ਅਗਲੇ ਸਾਲ ਤੱਕ ਦੋ ਵਾਰ ਹੋਰ ਵੱਧ ਜਾਏਗਾ, ਯਾਨੀ ਕਿ ਬਾਈ ਐਂਡ ਆਫ 23 ਤੁਸੀਂ ਜਿਹੜਾ 2.45 ਸੀ, ਵੀ ਕੈਨ ਲੁੱਕ ਐਟ 3.45 ਟੂ 3.95। ਤੇ ਕਿੰਨਾ ਫਰਕ ਪੈ ਰਿਹਾ ਹੈ ਜਿਨ੍ਹਾਂ ਨੇ ਮੋਰਗੇਜ ਲਈ ਦੀ ਹੈ, ਉਹ ਵੀ ਮੈਂ ਡਿਟੇਲ ਦੱਸਿਆ ਸੀ ਕਿ 0.25 ਵਧਣ ਨਾਲ 5 ਲੱਖ ਦੀ ਮੋਰਗੇਜ ਦੇ ਉੱਤੇ 1.5% ਜਿਹੜਾ ਜਿਨ੍ਹਾਂ ਕੋਲ ਇੰਟਰਸਟ ਰੇਟ ਹੈ ਉਹ $61 ਉਹਨਾਂ ਦਾ ਵੱਧ ਗਿਆ। ਇਸ ਹਫ਼ਤੇ ਮੈਂ ਗੱਲ ਕਰਾਂਗਾ ਫਿਕਸ ਰੇਟ ਦੇ ਉੱਤੇ। ਫਿਕਸਡ ਰੇਟ ਮੋਰਗੇਜ ਦੇ ਜਿਹੜੇ ਨੇ ਉਹ ਪਿਛਲੇ 4-5 ਹਫ਼ਤਿਆਂ ਤੋਂ ਵਧੀ ਜਾ ਰਹੇ ਨੇ, ਅੱਜ ਫਿਕਸਡ ਰੇਟ ਅਰਾਊਂਡ 3% ਹੈਗੇ ਨੇ, ਤੇ ਬੈਂਚਮਾਰਕ ਕੁਆਲੀਫਾਈਂਗ ਜਿਹੜਾ ਰੇਟ ਹੈ ਉਹ 5.25 ਹੈ। ਅਗਰ ਫਿਕਸਡ ਰੇਟ ਹੋਰ ਇਸੇ ਤਰ੍ਹਾਂ ਵਧਦੇ ਗਏ 3.25 ਜਾਂ 3.5 ਪਹੁੰਚ ਜਾਂਦੇ ਨੇ, ਤੇ ਕੁਆਲੀਫਾਈਂਗ ਰੇਟ ਜਿਹੜਾ ਹੈ ਨਾ ਉਹ 3.5 ਪਲੱਸ 2% ਆਫ ਕੰਟਰੈਕਟਡ ਰੇਟ 5.5 ਹੋ ਜਾਏਗਾ। ਤੇ ਸਾਰਿਆਂ ਨੂੰ ਇਸ ਚੀਜ਼ ਦਾ ਅਵੇਅਰ ਹੋਣਾ ਚਾਹੀਦਾ ਹੈ ਕਿ ਤੁਸੀਂ ਜਦ ਮੋਰਗੇਜ ਲੈਣ ਜਾਂਦੇ ਹੋ ਤੁਹਾਨੂੰ ਫਿਕਸ ਰੇਟ ਕਰਨ ਦੇ ਚੱਕਰ ਚ ਤੁਹਾਨੂੰ ਹੋਰ ਬੈਂਚ ਤੁਹਾਡਾ ਕੁਆਲੀਫਾਈਂਗ ਰੇਟ ਵੱਧ ਜਾਏਗਾ, ਯਾਨੀ ਸੇਮ ਇਨਕਮ ਦੇ ਵਿੱਚ ਤੁਹਾਡੀ ਮੋਰਗੇਜ ਐਲੀਜੀਬਿਲਿਟੀ ਘੱਟ ਜਾਏਗੀ। ਤੇ ਇਹ ਜਿੰਨੇ ਵੀ ਫਿਕਸ ਰੇਟ ਲੈਣ ਦੀ ਸੋਚ ਰਹੇ ਨੇ ਜਾਂ ਵੇਰੀਏਬਲ ਦੀ ਸੋਚ ਰਹੇ ਨੇ ਉਹ ਗੱਲ ਕਰ ਲੈਣ, ਆਈ ਕੈਨ ਐਨਾਲਾਈਜ਼ ਕਿ ਹੁਣੇ ਕੀ ਇਹ 6 ਮਹੀਨਿਆਂ ਦੇ ਬਾਅਦ ਕੀ ਹੋਣਾ ਹੈ ਜਾਂ 2 ਸਾਲ ਤੱਕ ਕੀ ਹੋਣ ਦੀ ਉਮੀਦ ਹੈ, ਤਾਂ ਕਿ ਜਿਹੜੇ ਵੀ ਡਿਸੀਜਨ ਲੈਣ ਉਹ ਕੌਨਸ਼ੀਅਸ ਲੈਵਲ ਤੇ ਡਿਸੀਜਨ ਲੈਣ। ਮੈਂ ਹਰ ਵਾਰ ਕਹਿੰਦਾ, ਮੈਂ ਹੁਣੇ ਵੀ ਰਿਪੀਟ ਕਰ ਰਿਹਾ ਵਾਂ, ਦੇਰ ਇਜ਼ ਨੋ ਨੀਡ ਟੂ ਪੈਨਿਕ, ਪਲੈਨ ਕਰਕੇ ਚਲੋ, ਇਨਵੈਸਟ ਸੈਂਸੀਬਲੀ ਕਰ ਲਓ, ਡੋਂਟ ਓਵਰ ਸਟ੍ਰੈਚ। ਤੇ ਮੋਰਗੇਜ ਸਾਰਿਆਂ ਨੂੰ ਮਿਲ ਜਾਂਦੀ ਹੈ, ਚਾਹੇ ਫਸਟ ਟਾਈਮ ਹੋਮ ਬਾਇਰ ਹੈ ਜਾਂ ਨੌਕਰੀ ਪੇਸ਼ਾ ਹੈਗਾ ਹੈ ਜਾਂ ਇੰਡੀਪੈਂਡੈਂਟ ਕੰਟਰੈਕਟਰ ਹੈ, ਟਰੱਕ ਓਨਰ ਓਪਰੇਟਰ ਹੈ ਜਾਂ ਨਿਊ ਟੂ ਕੈਨੇਡਾ ਹੈ, ਮੋਰਗੇਜ ਸਾਰਿਆਂ ਨੂੰ ਮਿਲ ਜਾਂਦੀ ਹੈ। ਰੇਟ ਜਿਹੜੇ ਨੇ ਨਾ ਜਗਵੀਰ ਜੀ, ਜਾਂ ਏ ਲੈਂਡਰ ਤੋਂ ਮਿਲਦੇ ਨੇ, ਜਾਂ ਬੀ ਤੋਂ, ਜਾਂ ਮੋਰਗੇਜ ਇਨਵੈਸਟਮੈਂਟ ਕਾਰਪੋਰੇਸ਼ਨ ਤੋਂ, ਜਾਂ ਪ੍ਰਾਈਵੇਟ ਤੋਂ, ਮਿਲ ਸਾਰਿਆਂ ਨੂੰ ਜਾਂਦੀ ਹੈ। ਗੱਲ ਸਿਰਫ ਇਹ ਆ ਜਾਂਦੀ ਹੈ ਕਿ ਵੈਦਰ ਦੇ ਕੈਨ ਕੈਰੀ ਦੈਟ ਇੰਟਰਸਟ ਰੇਟ ਔਰ ਨਾਟ। ਤੇ ਇਸ ਵਾਸਤੇ ਮੋਰਗੇਜ ਵਿੱਚ ਸਾਰਿਆਂ ਤੋਂ ਇੰਪੋਰਟੈਂਟ ਚੀਜ਼ ਹੈ ਪਲੈਨਿੰਗ, ਪਲੈਨਿੰਗ, ਪਲੈਨਿੰਗ। ਮੇਰੇ ਕਲਾਇੰਟ ਅਗਲੇ 4-5 ਸਾਲ ਤੱਕ ਦੀ ਪਲੈਨਿੰਗ ਕਰਕੇ ਬੈਠੇ ਦੇ ਨੇ ਕਿ ਇੱਕ ਪ੍ਰੋਪਰਟੀ ਹੁਣੇ ਲਈ, ਫਿਰ 1.5 ਸਾਲ ਦੇ ਬਾਅਦ ਦੂਜੀ ਲੈਣੀ ਹੈ, ਫਿਰ ਤੀਜੀ ਲੈਣੀ ਹੈ। ਇਸ ਵਾਸਤੇ ਜਿੰਨੇ ਵੀ ਆਪਣੀ ਮੋਰਗੇਜ ਦੇ ਬਾਰੇ 'ਚ ਗੱਲ ਕਰਨੀ ਹੈ, ਮੇਰੇ ਨਾਲ ਗੱਲ ਕਰ ਲਓ। ਆਈ ਵਿਲ ਗਾਈਡ ਕਿ ਤੁਹਾਡੀ ਐਲੀਜੀਬਿਲਿਟੀ ਕੀ ਹੈ, ਤੁਹਾਨੂੰ ਕਿਹੜੇ ਡਾਕੂਮੈਂਟ ਤਿਆਰ ਰੱਖਣੇ ਚਾਹੀਦੇ ਨੇ। ਅਤੇ ਮੇਰਾ ਤੁਹਾਡੇ ਰੇਡੀਓ ਸਟੇਸ਼ਨ ਦੇ ਉੱਤੇ ਹਮੇਸ਼ਾ ਦੀ ਤਰ੍ਹਾਂ ਵਾਅਦਾ ਹੈਗਾ ਹੈ ਕਿ ਜੋ ਵੀ ਮੈਂ ਕਹਾਂਗਾ ਸਿਰਫ ਕਲਾਇੰਟ ਦੀ ਬਿਹਤਰੀ ਵਾਸਤੇ, ਕਲਾਇੰਟ ਦੇ ਚੰਗੇ ਵਾਸਤੇ, ਉਹਦੇ ਇੰਟਰਸਟ ਵਾਸਤੇ ਕਹਾਂਗਾ। ਯੁਧਵੀਰ ਜੀ,
ਠੀਕ ਹੈ ਜੀ। ਮੋਰਗੇਜ ਵਿਦ ਅ ਪੀਸ ਆਫ ਮਾਈਂਡ, ਕਮਲ ਪਾਟਿਆ ਜੀ, ਸਰ ਫੋਨ ਨੰਬਰ ਦੇ ਦਿਓ ਆਪਣਾ।
ਹਾਂਜੀ, ਮੇਰਾ ਨੰਬਰ ਹੈਗਾ 416-564-6267, ਦੈਟ ਇਜ਼ 416-564-6267। ਥੈਂਕ ਯੂ ਜੁਗਵੀਰ ਜੀ, ਥੈਂਕ ਯੂ ਸੋ ਮਚ।
ਥੈਂਕ ਯੂ ਸਰ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਔਰ ਪੰਕਜ ਮੋਗਾ ਜੀ ਦਾ ਸਵਾਗਤ ਕਰਦੇ ਹਾਂ। ਪੰਕਜ ਜੀ, ਵੈਲਕਮ ਸਰ, ਕੀ ਹਾਲ ਹੈ? ਠੀਕ ਹੈ,
ਬਹੁਤ ਵਧੀਆ ਜੁਗਵੀਰ ਜੀ, ਤੇ ਮੇਰੀ ਤਰਫੋਂ ਸਭ ਨੂੰ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਜੀ, ਔਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਰੇਡੀਓ ਵਾਈ ਤੇ। ਸਰ, ਓਪਨਿੰਗ ਸਟੇਟਮੈਂਟ ਪੰਕਜ ਮੋਗਾ
ਜੀ। ਬਿਲਕੁਲ ਯੁਧਵੀਰ ਜੀ, ਮੇਜਰ ਚੀਜ਼ ਅੱਜ ਦੀ ਮਾਰਕੀਟ ਸਾਨੂੰ ਕਹਿ ਰਹੀ ਹੈ, ਜੋ ਜਿਵੇਂ ਸਟਾਕ ਮਾਰਕੀਟ ਜੋ ਉੱਠੀ ਹੈ ਬਿਕੋਜ਼ ਆਫ, ਐਕਚੁਅਲੀ ਕੀ ਹੋ ਰਿਹਾ ਸੀਗਾ ਪਿਛਲੇ ਕਈ ਦਿਨਾਂ ਤੋਂ, ਜਿਹੜੇ ਕਮੋਡਿਟੀ ਪ੍ਰਾਈਸ ਜਿਵੇਂ ਓਇਲ ਨੂੰ ਲੈ ਲਓ ਤੁਸੀਂ, ਐਨਰਜੀ ਹੈ, ਇਹ ਕਾਫੀ ਉੱਪਰ ਉੱਠ ਰਹੇ ਸੀਗੇ ਬਿਕੋਜ਼, ਔਰ ਕੱਲ ਪਰਸੋਂ ਜਦੋਂ ਇਹਨੇ ਬੈਨ ਵੀ ਲਗਾਇਆ ਉਸ ਤੋਂ ਬਾਅਦ ਵੀ ਛਲਾਂਗਾਂ ਮਾਰੀਆਂ ਨੇ ਓਇਲ ਪ੍ਰਾਈਸਿਸ ਨੇ, ਕਿਉਂਕਿ US ਐਂਡ UK ਦੋਨੋਂ ਨੇ ਬੈਨ ਕੀਤਾ ਹੈ ਰਸ਼ੀਅਨ ਓਇਲ ਜਿਹੜਾ ਇੰਪੋਰਟ ਸੀਗਾ। ਉਹਦਾ ਇੰਪੈਕਟ ਕੀ ਆਏਗਾ, ਉਹ ਸਪੈਕੂਲੇਸ਼ਨ ਤੇ ਹੀ ਅਸੀਂ ਚੀਜ਼ਾਂ ਉੱਪਰ ਲੈ ਗਏ ਸੀਗੇ, ਉਸੇ ਸਪੈਕੂਲੇਸ਼ਨ ਤੇ ਓਇਲ ਵੱਧਦਾ ਜਾ ਰਿਹਾ ਸੀਗਾ। ਲੇਕਿਨ ਅੱਜ ਥੋੜੀ ਜਿਹੀ ਰਿਲੀਫ ਰੈਲੀ ਕਹਿ ਸਕਦੇ ਹਾਂ ਉਹਨੂੰ ਅਸੀਂ ਮਾਰਕੀਟ 'ਚ, ਕਿਉਂਕਿ ਹੋਇਆ ਕੀ ਹੈ, ਓਇਲ ਥੱਲੇ ਆ ਗਿਆ, ਕਿਉਂਕਿ ਉਹ ਇਹ ਦੇਖ ਰਹੇ ਨੇ ਕਿ ਅਲਟਰਨੇਟਿਵ ਕੀ ਹੈਗੇ ਨੇ ਸਾਡੇ ਕੋਲ। ਜਿਵੇਂ ਕੈਨੇਡਾ ਨੂੰ ਦੇਖਿਆ ਜਾਵੇ, ਕੈਨੇਡਾ ਇੰਨਾ ਓਇਲ ਨਹੀਂ ਦੇ ਸਕਦਾ। ਲਾਸਟ ਈਅਰ US ਨੇ ਲਗਭਗ 700,000 ਬੈਰਲ ਜਿਹੜਾ ਸੀਗਾ ਇੰਪੋਰਟ ਕੀਤਾ ਸੀ ਰਸ਼ੀਆ ਤੋਂ। ਸਾਡੇ ਕੋਲ ਇੰਨੀ ਕਪੈਸਿਟੀ ਨਹੀਂ ਹੈਗੀ ਕੈਨੇਡਾ ਕੋਲ, ਓਨਾ ਅਸੀਂ ਵੇਚ ਸਕੀਏ, ਕਿਉਂਕਿ ਕੈਨੇਡਾ ਵੈਸੇ ਵੀ ਅਗਰ US ਦਾ ਟੋਟਲ ਓਇਲ ਇੰਪੋਰਟ ਦੇਖਿਆ ਜਾਵੇ ਤਾਂ ਕੈਨੇਡਾ ਲਗਭਗ 51% ਦੇ ਕਰੀਬ ਸਿਰਫ ਕੈਨੇਡਾ ਦਿੰਦਾ ਉਹਨੂੰ ਓਇਲ ਜਿਹੜਾ ਉਹ ਇੰਪੋਰਟ ਕਰਦਾ ਹੈ। ਬਾਕੀ ਜਿਵੇਂ 7-8% ਰਸ਼ੀਆ, ਕੁਛ ਸਾਊਦੀ ਅਰੇਬੀਆ ਤੋਂ ਇਸ ਤਰ੍ਹਾਂ ਆਉਂਦਾ ਹੈ, ਪਰ ਸਾਡੇ ਕੋਲ ਅਸੀਂ ਕਪੈਸਿਟੀ ਪੂਰੀ ਕਰ ਚੁੱਕੇ ਹਾਂ। ਹੁਣ ਇਹੀ ਹੈ ਕਿ ਓਇਲ ਅਗਰ ਭੇਜਣਾ ਵੀ ਹੈ ਤਾਂ ਅਸੀਂ 7-8% ਜਿਹੜਾ ਉਹਨਾਂ ਦਾ ਘੱਟ ਹੋ ਰਿਹਾ ਉਹਦੇ ਚੋਂ ਅਸੀਂ ਅੱਧਾ ਕੁ ਤਾਂ ਕਰ ਸਕਦੇ ਹਾਂ ਸਾਡੇ, ਅਸੀਂ ਜਿਵੇਂ ਰੇਲ ਨਾਲ ਲੈ ਜਾਂਗੇ, ਟ੍ਰੇਨ ਨਾਲ, ਬਾਕੀ ਉਹਨਾਂ ਨੂੰ ਕਿਤੋਂ ਹੋਰ ਲੈਣਾ ਪਏਗਾ। ਬਟ ਮੇਰੇ ਖਿਆਲ ਉਹ ਹੁਣ ਇਨਵੈਸਟਰ ਸਮਝ ਰਹੇ ਨੇ, ਐਸੇ ਵਾਸਤੇ ਅੱਜ ਇੱਕ ਰੈਲੀ ਆਈ ਹੈ ਉਸ ਮਾਰਕੀਟ 'ਚ। ਔਰ ਦੂਜੀ ਚੀਜ਼ ਜਿਹੜੀ ਕ੍ਰਿਪਟੋ ਤੇ, ਬੇਸਿਕਲੀ ਬਾਈਡਨ ਸਾਹਿਬ ਨੇ ਐਗਜੈਕਟਿਵ ਆਰਡਰ ਇਸ਼ੂ ਕਰ ਦਿੱਤੇ ਨੇ ਇਹ ਦੇਖਣ ਵਾਸਤੇ ਕਿ ਕੀ ਉਹਦੇ 'ਚ ਅਸੀਂ ਕਰ ਸਕਦੇ ਹਾਂ, ਕ੍ਰਿਪਟੋ 'ਚ ਕਿਵੇਂ ਹੋ ਚੱਲ ਸਕਦਾ ਹੈ। ਉਹਦੇ ਮੈਜਰਮੈਂਟ ਵਾਸਤੇ ਬੇਸਿਕਲੀ ਉਹ ਇਹ ਦੇਖਣਾ ਚਾਹ ਰਹੇ ਨੇ ਕਿ ਕੰਜ਼ਿਊਮਰ ਐਂਡ ਇਨਵੈਸਟਰ ਪ੍ਰੋਟੈਕਸ਼ਨ ਕਿਵੇਂ ਕੀਤੀ ਜਾ ਸਕਦੀ ਹੈ, ਫਾਈਨੈਂਸ਼ੀਅਲ ਸਟੈਬਿਲਿਟੀ ਕਿਵੇਂ ਕੀਤੀ ਜਾ ਸਕਦੀ ਹੈ, ਇਲੀਗਲ ਐਕਟੀਵਿਟੀਜ਼ ਕਿਵੇਂ ਕੱਢੀਆਂ ਜਾ ਸਕਦੀਆਂ ਨੇ ਕ੍ਰਿਪਟੋ 'ਚੋਂ, ਤੇ US ਦੀ ਆਪਦੀ ਕੰਪੈਟੀਟਿਵਨੈਸ ਔਨ ਗਲੋਬਲ ਸਟੇਜ ਕੀ ਰਹਿ ਜਾਏਗੀ, ਫਾਈਨੈਂਸ਼ੀਅਲ ਇਨਕਲੂਜਨ ਕਿਵੇਂ ਕਰ ਸਕਦੇ ਹਾਂ, ਇਹ ਸਾਰੀਆਂ ਚੀਜ਼ਾਂ ਨੇ ਉਹਨੇ ਅੱਜ ਐਗਜੈਕਟਿਵ ਆਰਡਰ ਦੇ ਦਿੱਤੇ ਨੇ ਸਵੇਰੇ। ਸੋ ਦੇਖਦੇ ਹਾਂ ਉਹਦੇ ਨਾਲ ਹੁੰਦਾ ਕੀ ਹੈਗਾ ਜਾ ਕੇ। ਜੀ ਉਹਦੇ 'ਚ
ਅੱਛਾ, ਮੋਟੇ ਤੌਰ ਦੇ ਉੱਤੇ ਜੇ ਅਸੀਂ ਗੱਲ ਕਰੀਏ, ਠੀਕ ਹੈ ਜੀ, ਮੋਟੇ ਤੌਰ ਦੇ ਉੱਤੇ, ਤੇ ਅਸੀਂ ਚਾਹੁੰਦੇ ਹਾਂ ਕਿ ਤਕਰੀਬਨ ਜੇ ਤੁਸੀਂ 3-4 ਪੁਆਇੰਟਸ ਉਹ ਗਿਣਾਓ ਜਿਹੜਾ ਕਿ ਆ ਯੂਕਰੇਨ ਰਸ਼ੀਆ 'ਚ ਜੋ ਕੁਛ ਹੋ ਰਿਹਾ ਜਾਂ ਹੋਰ ਜਿਹੜੀਆਂ ਇੰਟਰਨੈਸ਼ਨਲ ਡਿਵੈਲਪਮੈਂਟਸ ਨੇ, ਵੀ ਆਹ 3-4 ਚੀਜ਼ਾਂ ਦਾ ਅਸਰ ਸਾਡੀ ਕੈਨੇਡੀਅਨ ਇਕਨੋਮੀ ਤੇ ਕੀ ਹੋ ਰਿਹਾ, ਵਟ ਇਜ਼ ਦਾ ਇੰਪੈਕਟ?
ਦੇਖੋ, ਸਾਨੂੰ ਕਿਸੇ ਜਗ੍ਹਾ ਤੇ ਫਾਇਦਾ ਵੀ ਹੋ ਰਿਹਾ, ਕਿਸੇ ਜਗ੍ਹਾ ਤੇ ਨੁਕਸਾਨ ਵੀ ਹੋ ਰਿਹਾ। ਹੁਣ ਓਇਲ ਪ੍ਰਾਈਸਿਸ ਨੂੰ ਦੇਖੋ, ਅਗਰ ਓਇਲ ਪ੍ਰਾਈਸਿਸ ਨੂੰ ਅਗਰ ਕਾਰਪੋਰੇਸ਼ਨ ਵਾਈਜ਼ ਦੇਖਿਆ ਜਾਵੇ, ਜਿਹੜੀਆਂ ਕੰਪਨੀਆਂ ਓਇਲ ਪ੍ਰੋਡਿਊਸ ਕਰ ਰਹੀਆਂ ਨੇ, ਅਲਬਰਟਾ ਜਿਹੜਾ ਹੈ ਉਹਨਾਂ ਨੂੰ ਇਹ ਬੈਨੀਫਿਟ ਹੋ ਰਿਹਾ, ਲੇਕਿਨ ਆਮ ਆਦਮੀ ਨੂੰ ਇਹਦੇ ਨਾਲ ਨੁਕਸਾਨ ਹੋ ਰਿਹਾ, ਕਿਉਂਕਿ ਓਇਲ ਇਸ ਵੇਲੇ ਅਗਰ ਗੈਸ ਬਰਬਾਦ ਜਾਈਏ ਮੇਰੇ ਖਿਆਲ $2 ਦੇ ਕਰੀਬ ਪਹੁੰਚ ਗਈ ਹੈ, ਕਿਉਂਕਿ 6-7 cents ਹੋਰ ਵਧਣੀ ਹੈ ਹਲੇ। ਸੋ 185-1 ਉਸ ਰੇਂਜ 'ਚ ਅਸੀਂ ਬੈਠੇ ਹੋਏ ਹਾਂ ਜਿਹੜਾ ਨੋਰਮਲ ਰੈਗੂਲਰ ਓਇਲ ਜਿਹੜਾ ਗੈਸ ਹੁੰਦਾ। ਸੋ ਇਹ
ਦੇਖੋ ਗੈਸ ਤਾਂ ਹਰੇਕ ਨੇ ਯੂਜ਼ ਕਰਨੀ ਹੈ, ਟਰੱਕ ਜਿਵੇਂ ਚੱਲਦੇ ਨੇ ਡੀਜ਼ਲ ਯੂਜ਼ ਹੋਣਾ, ਟਰਾਂਸਪੋਰਟੇਸ਼ਨ ਹੈ ਸਾਰੀ, ਜਿਵੇਂ ਜਿਵੇਂ ਅਗਰ ਗੈਸ ਮਹਿੰਗੀ ਹੁੰਦੀ ਚਲੀ ਜਾਏਗੀ ਤਾਂ ਹਰ ਚੀਜ਼ ਮਹਿੰਗੀ ਹੁੰਦੀ ਚਲੀ ਜਾਏਗੀ। ਜਿਹੜੀ ਚੀਜ਼ ਨੂੰ ਟਰਾਂਸਪੋਰਟੇਸ਼ਨ ਟੱਚ ਕਰੇਗਾ, ਓਇਲ ਤਾਂ ਉੱਥੇ ਯੂਜ਼ ਹੋਣਾ ਹੀ ਹੋਣਾ, ਔਰ ਇਹਦੀ ਕੋਈ ਚੀਜ਼ ਨਹੀਂ ਹੈ ਜਿਹਦੇ 'ਚ ਟਰਾਂਸਪੋਰਟੇਸ਼ਨ ਤੁਸੀਂ ਯੂਜ਼ ਨਹੀਂ ਕਰਦੇ ਹੋ, ਹਰ ਚੀਜ਼ ਵਾਸਤੇ ਹੈ। ਸੋ ਸਾਨੂੰ ਆਮ ਆਦਮੀ ਨੂੰ ਇਸ ਚੀਜ਼ ਦਾ ਨੁਕਸਾਨ ਹੁੰਦਾ ਜਾ ਰਿਹਾ, ਲੇਕਿਨ ਕਿਸੇ ਹੱਦ ਤੱਕ ਕੈਨੇਡਾ ਦੀਆਂ ਕਾਰਪੋਰੇਸ਼ਨਸ ਨੂੰ, ਵੱਡੀਆਂ ਕੰਪਨੀਆਂ ਨੂੰ, ਓਇਲ ਪ੍ਰੋਡਿਊਸਿੰਗ ਕੰਪਨੀਆਂ ਨੂੰ, ਉਹਨਾਂ ਨੂੰ ਇਹ ਥੋੜ੍ਹਾ ਜਿਹਾ ਬੈਨੀਫਿਟ ਹੁੰਦਾ ਜਾ ਰਿਹਾ। ਜਿਵੇਂ ਹੁਣ ਤੁਸੀਂ ਓਇਲ ਐਨਰਜੀ ਦੀ ਤਾਂ ਗੱਲ ਹੀ ਛੱਡ ਦਿਓ, ਬਾਕੀ ਸਾਡਾ ਜਿਹੜਾ ਪੋਟਾਸ਼ ਹੈ ਜਿਹੜਾ ਜਿਵੇਂ ਫਰਟੀਲਾਈਜ਼ਰ ਬਣਦਾ, ਯੂਕਰੇਨ ਬਹੁਤ ਸਪਲਾਈ ਕਰਦਾ ਸੀਗਾ, ਸਾਡੇ ਕੋਲ ਵੀ ਬਹੁਤ ਹੈਗਾ। ਸੋ ਪੋਟੈਸ਼ ਦੀ ਕੰਪਨੀ ਨੂੰ ਵੀ ਫਾਇਦਾ ਹੋ ਰਿਹਾ। ਲੰਬਰ ਨੂੰ ਲੈ ਲਓ ਤੁਸੀਂ, ਲੰਬਰ ਰਸ਼ੀਆ ਤੋਂ ਜਾਂ ਉੱਧਰੋਂ ਬਹੁਤ ਆਉਂਦਾ ਸੀਗਾ, ਲੰਬਰ ਵੀ ਅਸੀਂ ਪ੍ਰੋਡਿਊਸ ਕਰਦੇ ਹਾਂ। ਸੋ ਕੈਨੇਡਾ ਦੀ ਇਕੋਨਮੀ ਵਾਈਜ਼ ਅਗਰ ਦੇਖਿਆ ਜਾਵੇ ਤਾਂ ਕੰਪਨੀਆਂ ਨੂੰ ਬੈਨੀਫਿਟ ਹੋ ਰਿਹਾ, ਕੈਨੇਡਾ ਨੂੰ ਟੈਕਸਿਸ ਉਹਦੇ ਤੋਂ ਜ਼ਿਆਦਾ ਆਉਣਗੇ, ਲੇਕਿਨ ਆਮ ਆਦਮੀ ਇਹਦੇ 'ਚ ਪਿਸਦਾ ਜਾ ਰਿਹਾ। ਲੇਕਿਨ ਆਮ ਆਦਮੀ ਅਗਰ ਜ਼ਿਆਦਾ ਪਿਸ ਜਾਏਗਾ ਯੁਧਵੀਰ ਜੀ, ਤਾਂ ਅਸੀਂ ਰਿਸੈਸ਼ਨ 'ਚ ਵੀ ਜਾ ਸਕਦੇ ਹਾਂ, ਕਿਉਂਕਿ ਆਮ ਆਦਮੀ ਨੇ ਤਾਂ ਪੈਸਾ ਖਰਚਣਾ ਉਹ ਕੰਪਨੀਆਂ ਵਾਸਤੇ। ਠੀਕ ਹੈ, ਸਾਡਾ ਐਕਸਪੋਰਟ ਵੱਧ ਜਾਏਗਾ ਜ਼ਿਆਦਾ, ਲੇਕਿਨ ਅਗਰ ਸਾਡੇ ਅੰਦਰੋਂ ਪੈਸਾ ਖਰਚਣ ਦੀ ਅਗਰ ਕੰਜ਼ਿਊਮਰ ਕੋਲ ਪੈਸਾ ਨਹੀਂ ਹੈਗਾ ਤਾਂ ਉਹ ਸਾਨੂੰ ਨੁਕਸਾਨ ਦੇ ਸਕਦਾ। ਸੋ ਸ਼ੋਰਟ ਟਰਮ 'ਚ ਸਾਨੂੰ ਸ਼ਾਇਦ ਹੋ ਸਕਦਾ ਹੈ ਬੈਨੀਫਿਟ ਹੋ ਰਿਹਾ ਹੋਵੇ, ਲੇਕਿਨ ਲੌਂਗ ਟਰਮ 'ਚ ਅਗਰ ਇਸੇ ਤਰ੍ਹਾਂ ਚੀਜ਼ ਚੱਲਦੀ ਰਹੀ ਤਾਂ ਅਸੀਂ ਪਿੱਛੇ ਸਾਡੀ ਇਕੋਨਮੀ ਨੂੰ ਇਹ ਨੁਕਸਾਨ ਹੋ ਸਕਦਾ ਜੀ ਇਹਦੇ ਵਿੱਚ।
ਅੱਛਾ, ਦੂਸਰਾ ਜੇ ਸਾਹਿਬ ਦਾ ਕਹਿਣਾ ਨਿਕਲ ਪ੍ਰਾਈਸ ਇਜ਼ ਹਾਈ, ਨਿਕਲ ਪ੍ਰਾਈਸ ਇਜ਼ ਹਾਈ, ਜੇ ਸਾਹਿਬ ਕਹਿ ਰਹੇ। ਹਾਂਜੀ ਹਾਂਜੀ,
ਬਿਲਕੁਲ, ਇਹ ਵਾਰ ਦੀ ਵਜ੍ਹਾ ਨਾਲ ਹੋਇਆ। ਔਰ ਨਿਕਲ ਦਾ ਤੁਸੀਂ ਹੁਣ ਦੇਖੋ, ਨਿਕਲ ਜਿਹੜਾ ਹੈ ਜਿਹੜੀਆਂ ਇਲੈਕਟ੍ਰਿਕ ਕਾਰ ਤੁਸੀਂ ਦੇਖੋ, ਥੋੜੀਆਂ ਥੋੜੀਆਂ ਅਗਰ ਇਹ ਜ਼ਿਆਦਾ ਦੇਰ ਰਹਿ ਗਿਆ, ਇਲੈਕਟ੍ਰਿਕ ਕਾਰ ਵੀ ਮਹਿੰਗੀਆਂ ਹੋ ਜਾਂਦੀਆਂ ਕਿਉਂਕਿ ਨਿਕਲ ਯੂਜ਼ ਹੁੰਦਾ ਹੁੰਦਾ ਜ਼ਿਆਦਾਤਰ। ਸੋ ਹਰ ਤੁਸੀਂ ਹਰ ਕਮੋਡਿਟੀ ਤੇ ਇਫੈਕਟ ਆਇਆ ਨਾ ਯੁਧਵੀਰ ਜੀ, ਕਿਉਂਕਿ ਉਹ ਕੰਟਰੀ ਕਮੋਡਿਟੀ ਵਿੱਚ ਉਹ ਕੰਟਰੀ ਵੀ ਹੈਗੀ ਹੈ ਸੋ ਸਪਲਾਈ ਕਰਦੀ ਹੈ। ਅਗਰ ਉਹਦੇ ਤੇ ਬੈਨ ਲਗਾਉਂਦੇ ਜਾਵਾਂਗੇ ਚੀਜ਼ਾਂ ਤੇ, ਐਕਸਪੋਰਟ ਤੇ ਅਸੀਂ ਉੱਥੋਂ ਅਸੀਂ ਅਗਰ ਇੰਪੋਰਟ ਨਹੀਂ ਕਰ ਰਹੇ ਹਾਂ ਰਸ਼ੀਆ ਤੋਂ, ਬਲਕਿ ਯੂਰਪ ਅਗਰ ਦੇਖਿਆ ਜਾਵੇ ਤਾਂ ਓਇਲ ਵੀ 40% ਯੂਰਪ ਦਾ ਓਇਲ ਹੀ ਉੱਥੋਂ ਆਉਂਦਾ ਸੀ ਦੋਨੋਂ ਕੰਟਰੀਆਂ ਤੋਂ, ਯੂਕਰੇਨ ਵਗੈਰਾ ਤੋਂ। ਸੋ ਹਰ ਕਮੋਡਿਟੀ 'ਚ ਅਸੀਂ ਤੁਸੀਂ ਕਿਹੜੀ ਜਿਹੜੀ ਚੀਜ਼ ਮਰਜ਼ੀ ਚੱਕ ਲਓ, ਵੀਟ ਨੂੰ ਚੱਕ ਲਓ ਤੁਸੀਂ, ਨਿਕਲ ਦੀ ਤਾਂ ਗੱਲ ਹੀ ਛੱਡੋ, ਵੀਟ ਵੀ 50% ਉੱਪਰ ਆ ਗਿਆ ਪ੍ਰਾਈਸ ਆਲਮੋਸਟ। ਸੋ ਹਰ ਪਾਸੇ ਇਹ ਸਾਨੂੰ ਨੁਕਸਾਨ ਦੇਗਾ ਅਗਰ ਲੌਂਗ ਟਰਮ 'ਚ ਚੱਲਦੇ ਰਹੇ, ਲੇਕਿਨ ਸ਼ੋਰਟ ਟਰਮ 'ਚ ਇੱਕ ਵਾਰੀ ਕੈਨੇਡਾ ਨੂੰ ਬੈਨੀਫਿਟ ਹੋ ਰਿਹਾ
ਜੀ। ਔਰ ਜੇ ਹੁਣ ਇਸ ਮੌਕੇ ਦੇ ਉੱਤੇ ਪੰਕਜ ਜੀ, ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੁਛ ਲੋਕਾਂ ਨੂੰ ਫਾਇਦਾ ਹੋ ਰਿਹਾ, ਕੁਛ ਲੋਕਾਂ ਨੂੰ ਨੁਕਸਾਨ ਹੈ, ਪਰ ਜੇ ਕੋਈ ਚਾਹੁੰਦਾ ਹੈ ਕਿ ਪੰਕਜ ਮੋਗਾ ਜੀ ਨਾਲ ਗੱਲ ਕਰ ਲਈ ਜਾਏ, ਕੋਈ ਹੈ ਕੋਈ ਮੌਕਾ, ਕਿਉਂਕਿ ਰੀਅਲ ਸਟੇਟ ਵੀ ਬੜੀ ਮਹਿੰਗੀ ਹੋ ਗਈ ਹੈ, ਤੇ ਕੋਈ ਤੁਹਾਡੇ ਕੋਲ ਕੋਈ ਆ ਕੇ ਕੋਈ ਪੈਸੇ ਬਣਾ ਸਕਦਾ ਹੈ, ਕੋਈ ਕੀ ਸਕੋਪ ਆ ਉਹਦਾ, ਜਿਹੜਾ ਡਿਟੇਲ ਸਾਂਝੀ ਕਰੋ, ਆਪਣੀ ਸਰਵਿਸਿਜ਼ ਵੀ ਨਾਲ ਦੱਸੋ ਜੀ।
ਜੀ ਬਿਲਕੁਲ ਯਦਵੀਰ ਜੀ, ਅੱਜ ਕੱਲ ਤਾਂ ਐਡ ਸ਼ੁਰੂ ਹੋ ਗਈਆਂ ਨੇ, ਮੈਂ ਐਡ ਦੇਖ ਰਿਹਾ ਬੈਂਕਸ ਤੋਂ ਤਰਫੋਂ ਇਹ ਚੀਜ਼ਾਂ ਤੇ, ਉਹ ਇਹ ਕਹਿ ਰਹੇ ਨੇ ਕਿ ਰੀਅਲ ਅਸਟੇਟ ਮਹਿੰਗੀ ਹੋ ਗਈ ਹੈ, ਬਾਕੀ ਤੁਸੀਂ ਕਿਤੇ ਹੋਰ ਇਨਵੈਸਟ ਨਹੀਂ ਕਰ ਸਕਦੇ, ਤਾਂ ਅਗਰ ਤੁਸੀਂ ਅੱਜ ਤੱਕ ਇਨਵੈਸਟ ਨਹੀਂ ਕੀਤਾ ਤਾਂ ਤੁਹਾਨੂੰ ਹੁਣ ਇਸ ਪਾਸੇ ਟਰਾਈ ਕਰਨਾ ਚਾਹੀਦਾ, ਸਟਾਕ ਮਾਰਕੀਟ ਸਾਈਡ ਟਰਾਈ ਕਰਨਾ ਚਾਹੀਦਾ, ਕਿਉਂਕਿ ਸਟਾਕ ਮਾਰਕੀਟ, ਇਨਵੈਸਟਮੈਂਟ ਫੰਡਸ, ਇਹ ਉਹ ਚੀਜ਼ਾਂ ਨੇ ਜਿਹੜੀਆਂ ਕਿ ਤੁਹਾਨੂੰ ਰੈਗੂਲਰ ਰਿਟਰਨ ਦਿੰਦੀਆਂ ਰਹਿੰਦੀਆਂ ਨੇ, ਕਿਉਂਕਿ ਐਵਰੇਜ ਕੱਢਦੀਆਂ ਰਹਿੰਦੀਆਂ ਨੇ ਤੁਹਾਨੂੰ। ਅਗਰ ਤੁਸੀਂ ਅਗਰੈਸਿਵ ਬੈਠੇ ਹੋ, ਤੁਹਾਨੂੰ ਵੀ ਪਤਾ ਹੈ, ਅਗਰ ਤੁਸੀਂ ਅਗਰੈਸਿਵ ਹੋ, ਜਿਹੜੇ ਵੀ ਲੋਕ ਸੁਣ ਰਹੇ ਨੇ, ਅਗਰ ਤੁਸੀਂ ਮੇਰੇ ਨਾਲ ਵੀ ਸੀਗੇ, ਤਾਂ ਤੁਸੀਂ ਆਰਾਮ ਨਾਲ 4 ਜਾਂ 5 ਸਾਲਾਂ ਤੋਂ ਤਾਂ 12-15% ਦੀ ਐਵਰੇਜ ਕੱਢਦੇ ਪਏ ਹੋ ਅਗਰ ਅਗਰੈਸਿਵ ਸੀ। ਸੋਚੋ ਤੁਸੀਂ ਅਗਰ 10% ਦੀ ਵੀ ਐਵਰੇਜ ਕੱਢ ਰਹੇ ਹੋ ਜਿਦਵੀਰ ਜੀ, ਤਾਂ 7 ਸਾਲਾਂ 'ਚ ਪੈਸਾ ਦੁੱਗਣਾ ਹੋ ਜਾਂਦਾ ਹੈ। ਸੋ ਇਹ ਬਹੁਤ ਵੱਡੀ ਚੀਜ਼ ਹੈ, ਤੁਸੀਂ ਹੁਣ ਤਾਂ ਬਲਕਿ ਜ਼ਿਆਦਾ ਵੱਡਾ ਵਧੀਆ ਟਾਈਮ ਆਇਆ ਪਿਆ। ਅਸੀਂ ਮਾਰਕੀਟ ਜਿਹੜੀ ਹੈ ਇਸ ਵੇਲੇ ਅਸੀਂ 30% ਦੇ ਕਰੀਬ ਥੱਲੇ ਪਏ ਹਾਂ ਯੁਧਵੀਰ ਜੀ, ਇਹ ਉਹ ਮੌਕਾ ਹੈ ਦੁਬਾਰਾ ਤੋਂ। ਜਿਹੜੇ ਲੋਕ 2020 ਮਾਰਚ ਜਦੋਂ ਇਹ ਪੈਨਡੈਮਿਕ ਆਇਆ ਸੀਗਾ, ਜਿਹੜੇ ਲੋਕ ਉਹ ਮਿਸ ਕਰਕੇ ਉਸ ਵੇਲੇ ਨਹੀਂ ਗੁੱਸੇ ਸੀਗੇ, ਉਹਨਾਂ ਵਾਸਤੇ ਇੱਕ ਦੁਬਾਰਾ ਮੌਕਾ। ਮੈਂ ਇਹ ਨਹੀਂ ਕਹਿ ਰਿਹਾ ਯੁਧਵੀਰ ਜੀ ਕਿ ਮੈਨੂੰ ਵਾਰ ਨਾਲ ਉਹ ਚੀਜ਼ ਨਹੀਂ ਹੈ, ਮੈਂ ਉਸ ਤੋਂ ਕੁਛ ਬੈਨੀਫਿਟ ਚੱਕਣਾ ਚਾਹ ਰਿਹਾ ਵਾਰ ਤੋਂ, ਲੇਕਿਨ ਅਗਰ ਤੁਹਾਨੂੰ ਮੌਕਾ ਮਿਲਿਆ, ਉਹ ਗਲਤ ਚੀਜ਼ ਹੈ, ਉਹ ਗਲਤ ਹੋ ਰਹੀ ਹੈ, ਸਾਨੂੰ ਵੀ ਪਤਾ ਉੱਥੇ ਲੋਕ ਮਰ ਰਹੇ ਨੇ, ਇਹ ਚੀਜ਼ਾਂ ਤਾਂ ਵਾਰ ਚਾਹੇ ਯੂਕਰੇਨ 'ਚ ਹੋਵੇ, ਚਾਹੇ ਅਫਗਾਨਿਸਤਾਨ 'ਚ ਹੋਵੇ, ਚਾਹੇ ਇਰਾਕ 'ਚ ਹੋਵੇ, ਲੋਕ ਹਰ ਜਗ੍ਹਾ ਤੇ ਸਾਨੂੰ ਉਸ ਚੀਜ਼ ਦਾ ਦੁੱਖ ਹੋਣਾ ਚਾਹੀਦਾ, ਕਿਸੇ ਵੀ ਕੰਟਰੀ 'ਚ ਹੋਵੇ। ਸੋ ਉਹ ਚੀਜ਼ ਦਾ ਦੁੱਖ ਹੈ, ਲੇਕਿਨ ਇਸ ਵੇਲੇ ਮਾਰਕੀਟ ਥੱਲੇ ਹੈ। ਮੈਂ ਇਹ ਕਹਿਣਾ ਚਾਹ ਰਿਹਾ, ਅਗਰ ਤੁਸੀਂ ਉਸ ਪੈਸਾ ਪਾ ਕੇ ਹੁਣ ਤੁਸੀਂ ਕਮਾ ਸਕਦੇ ਹੋ, ਸੋ ਇਹ ਟਾਈਮ ਹੈ ਤੁਹਾਡੇ ਵਾਸਤੇ। ਅਗਰ ਤੁਸੀਂ ਗੁਜ਼ਰਨਾ ਚਾਹ ਰਹੇ ਹੋ, ਅਗਰ ਤੁਸੀਂ ਰੀਅਲ ਇਸਟੇਟ 'ਚ ਨਹੀਂ ਜਾਣਾ ਚਾਹ ਰਹੇ, ਜਾਂ ਤੁਸੀਂ ਅਗਰ ਜਾਣਾ ਵੀ ਚਾਹ ਰਹੇ ਹੋ, ਤਾਂ ਡਾਈਵਰਸੀਫਾਈ ਕਰਨ 'ਚ ਵੀ ਕੋਈ ਹਰਜ ਨਹੀਂ ਹੁੰਦਾ ਇਸ ਵੇਲੇ। ਸੋ ਮੇਰੇ ਹਿਸਾਬ ਨਾਲ ਇਹ ਬਹੁਤ ਅੱਛਾ ਟਾਈਮ ਹੈ
ਮਾਰਕੀਟ ਚ ਘੁਸਣ ਦਾ। ਸੋ ਅਗਰ ਕੋਈ ਵੀ ਇਸ ਵੇਲੇ ਸੋਚ ਰਿਹਾ ਇਨਵੈਸਟਮੈਂਟ ਦਾ ਤਾਂ ਪਲੀਜ਼ ਮੈਨੂੰ ਫੋਨ ਕਰ ਸਕਦੇ ਹੋ, ਜਾਂ ਤੁਸੀਂ ਆਪਦਾ ਕੋਈ ਐਡਵਾਈਜ਼ਰ ਹੈ ਅਗਰ ਤੁਸੀਂ ਸਮਝਦੇ ਹੋ ਕਿ ਉਹ ਬੰਦਾ ਉਹਨੂੰ ਨੌਲੇਜ ਹੈ ਉਹ ਕਮਾ ਕੇ ਦੇ ਸਕਦਾ ਤਾਂ ਜ਼ਰੂਰ ਜਿਸ ਕੋਲ ਮਰਜ਼ੀ ਜਾਓ, ਲੇਕਿਨ ਅਗਰ ਤੁਸੀਂ ਮੇਰੇ ਕੋਲ ਆਉਣਾ ਚਾਹ ਰਹੇ ਹੋ ਤਾਂ ਇਹ ਟਾਈਮ ਹੈ ਇਸ ਵੇਲੇ ਘੁਸਣ ਦਾ, ਤੁਸੀਂ ਕਿਸੇ ਵੇਲੇ ਵੀ ਮੈਨੂੰ ਫੋਨ ਕਰ ਸਕਦੇ ਹੋ। ਮੇਰਾ ਫੋਨ ਨੰਬਰ ਹੈ 6472851007। ਜੀ ਰਵੀਰ ਜੀ,
ਠੀਕ ਹੈ ਜੀ। ਔਰ ਹੁਣ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹੈਗੇ ਹਾਂ ਕਿ ਕੋਈ ਵੀ ਜਿਹੜੇ ਹੁਣ ਇਸ ਵੇਲੇ ਅਸੀਂ ਗੱਲ ਕਰ ਰਹੇ ਹਾਂ ਕਿ ਆਇਲ ਦੀ ਗੱਲ ਸਾਰਿਆਂ ਦਾ ਕੰਸਰਨ ਹੈ ਵੀ ਤੇਲ ਦੀਆਂ ਕੀਮਤਾਂ ਜਿੱਥੇ ਉੱਪਰ ਚਲੀ ਗਈਆਂ ਉੱਥੇ ਹੀ ਰਹਿਣਗੀਆਂ ਜਾਂ ਥੱਲੇ ਆਉਣਗੀਆਂ ਜਾਂ ਕੀ ਹੈ ਤੇਲ ਦੇ ਬਾਰੇ?
ਜ਼ਬੀਰ ਜੀ, ਇਹ ਤਾਂ ਜਿਵੇਂ ਸੇਮ ਚੀਜ਼ ਹੈ ਜੀ, ਅਗਰ ਜਿਵੇਂ ਅਗਰ ਇਹਦੀ ਡਿਮਾਂਡ ਉਸ ਤਰ੍ਹਾਂ ਅਗਰ ਸਾਨੂੰ ਸਪਲਾਈ ਪਿੱਛੋਂ ਆਉਂਦੀ ਰਹੇ ਤਾਂ ਸਾਨੂੰ ਪ੍ਰੋਬਲਮ ਆਏਗੀ ਨਹੀਂ, ਬਿਲਕੁਲ ਥੱਲੇ ਆਉਣਗੀਆਂ ਵਾਪਸ, ਕਿਉਂਕਿ ਅਗਰ ਸਪਲਾਈ ਜ਼ਿਆਦਾ ਹੋ ਗਈ ਕਿਤੋਂ ਹੋਰ ਆ ਗਈ, ਮੰਨ ਲਓ ਜਿਵੇਂ ਹੁਣ ਇਸ ਵੇਲੇ ਯੂਰਪ ਦਾ 40% ਆਇਲ ਜਿਹੜਾ ਉੱਥੋਂ ਆ ਰਿਹਾ ਔਰ ਉਹ ਕਹਿ ਰਹੇ ਨੇ ਅਸੀਂ ਬਾਹਰੋਂ ਲੈਣਾ ਚਾਹ ਰਹੇ ਹਾਂ, ਅੱਜ ਅਗਰ ਇਰਾਨ ਦੀ ਡੀਲ ਹੋ ਜਾਵੇ ਨਾ ਜਿੰਦਗੀ ਜੀ, ਇਰਾਨ ਦਾ ਆਇਲ ਬਾਹਰ ਪਿਆ ਹੋਇਆ ਇਸ ਵੇਲੇ, ਇਰਾਨ ਤੋਂ ਆਇਲ ਇੰਪੋਰਟ ਕੋਈ ਵੀ ਕੰਟਰੀ ਨਹੀਂ ਕਰ ਰਹੀ ਹੈ ਇਸ ਵੇਲੇ, ਉਹ ਰਸ਼ੀਆ ਨੂੰ ਰਿਪਲੇਸ ਕਰ ਦੇਗਾ, ਉਹਦੇ ਕੋਲ ਉਹਨਾਂ ਆਇਲ ਹੈ। ਸੋ ਇਹ ਪ੍ਰਾਈਜ਼ ਤਾਂ ਥੱਲੇ ਆਉਣਗੇ ਹੀ ਆਉਣਗੇ, ਲੇਕਿਨ ਸਪਲਾਈ ਤੇ ਡਿਪੈਂਡ ਕਰਦਾ ਕਦੋਂ ਸਾਨੂੰ ਇਹ ਸਪਲਾਈ ਕੰਸਟੇਨ ਖਤਮ ਹੋਏਗਾ ਜਾਂ ਹੋਰ ਜਿਹੜੀਆਂ ਕੰਟਰੀਆਂ ਨੇ ਸਾਊਦੀ ਹੈ ਜਾਂ ਓਪੈਕ ਪਲੱਸ ਜਿਹੜੀਆਂ ਸਾਰੀਆਂ ਮਿਲਾ ਕੇ ਅਗਰ ਗੱਲ ਕਰ ਲਈਏ, ਅਗਰ ਉਹ ਵੀ ਕਹਿ ਦੇਣ ਨਾ ਅਸੀਂ ਸਪਲਾਈ ਵਧਾਉਂਦੇ ਪਏ ਹਾਂ, ਜਿੰਨੀ ਸਪਲਾਈ ਚਾਹੀਦੀ ਅਸੀਂ ਦੇ ਦਾਂਗੇ, ਸੋ ਐਵਰੀਥਿੰਗ ਵਿਲ ਬੀ ਓਕੇ, ਸੇਮ ਪ੍ਰਾਈਸ ਤੇ ਅਸੀਂ ਵਾਪਿਸ ਆ ਕੇ ਖੜੇ ਹੋ ਜਾਵਾਂਗੇ, ਲੇਕਿਨ ਜਦੋਂ ਤੀਕਰ ਇਹ ਚੀਜ਼ਾਂ ਨਹੀਂ ਹੋ ਰਹੀਆਂ ਉਦੋਂ ਤੀਕਰ ਸਾਨੂੰ ਇਹ ਸਹਿਣਾ ਪਏਗਾ, ਹੋਰ ਸਾਡੇ ਕੋਲ ਕੋਈ ਸਿਚੁਏਸ਼ਨ ਨਹੀਂ ਹੈਗੀ, ਕਿਉਂਕਿ ਇਹ ਵਾਰ ਜਿਹੜੀ ਵੀ ਹੋਈ ਹੈ ਇਹ ਸਾਰੀਆਂ ਸਿਚੁਏਸ਼ਨ ਉਹਦੀ ਵਜ੍ਹਾ ਨਾਲ ਖੜੀਆਂ ਹੋਈਆਂ।
ਜੀ ਹਾਂਜੀ, 30 ਸੈਕਿੰਡ ਲੈ ਲਓ ਜੀ, ਆਪਣੇ ਸਰਵਿਸਿਜ਼ ਦੱਸ ਦਿਓ ਇੱਕ ਵਾਰੀ ਔਰ ਪੰਜਾਬੀ ਔਰ ਇੰਗਲਿਸ਼ ਫੋਨ ਨੰਬਰ ਜ਼ਰੂਰ ਦੱਸ ਦਿਓ।
ਜੀ ਯਦਵੀਰ ਜੀ, ਅਗਰ ਕੋਈ ਵੀ ਇਸ ਤਰ੍ਹਾਂ ਦੀ ਇਨਵੈਸਟਮੈਂਟ ਕਰਨਾ ਚਾਹ ਰਿਹਾ ਜਿਹੜੀ ਮੈਂ ਗੱਲ ਕਰ ਰਿਹਾ ਸੀ, ਔਰ ਅਗਰ ਤੁਸੀਂ ਇੰਸ਼ੋਰੈਂਸ ਲੈਣਾ ਚਾਹ ਰਹੇ ਹੋ, ਕਿਉਂਕਿ ਇੰਸ਼ੋਰੈਂਸ ਵੀ ਬਹੁਤ ਤਰ੍ਹਾਂ ਦੀਆਂ ਇਨਵੈਸਟਮੈਂਟ ਹੁੰਦੀਆਂ ਨੇ, ਅਗਰ ਤੁਸੀਂ ਇੰਸ਼ੋਰੈਂਸ ਦੇ ਥਰੂ ਵੀ ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ, ਕਿਉਂਕਿ ਬਹੁਤ ਚੀਜ਼ਾਂ 'ਚ ਅਸੀਂ ਇੰਸ਼ੋਰੈਂਸ ਨੂੰ ਇਸ ਵਾਸਤੇ ਯੂਜ਼ ਕਰ ਲੈਂਦੇ ਹਾਂ ਕਿਉਂਕਿ ਉਹਦੇ 'ਚ ਟੈਕਸ ਐਡਵਾਂਟੇਜ ਮਿਲ ਜਾਂਦੀਆਂ ਨੇ ਸਾਨੂੰ, ਕਿਉਂਕਿ ਲੋਕ ਇਹ ਸੋਚਦੇ ਨੇ ਇੰਸ਼ੋਰੈਂਸ ਸਿਰਫ ਲਾਈਫ ਇੰਸ਼ੋਰ ਕਰਨ ਵਾਸਤੇ ਹੁੰਦੀ ਹੈ, ਕਾਰ ਇੰਸ਼ੋਰ ਕਰਨ ਨਹੀਂ, ਇੰਸ਼ੋਰੈਂਸ ਵਿੱਚ ਵੀ ਇਹੋ ਜਿਹੀਆਂ ਪਾਲਿਸੀਆਂ ਆਉਂਦੀਆਂ ਨੇ ਜਿੱਥੇ ਤੁਸੀਂ ਲਾਈਫ ਤਾਂ ਇੰਸ਼ੋਰ ਕਰਦੇ ਹੀ ਕਰਦੇ ਹੋ, ਆਪਦਾ ਪੈਸਾ ਵੀ ਗਰੋ ਕਰਾ ਸਕਦੇ ਹੋ ਉਹਦੇ 'ਚ ਪਾ ਕੇ, ਸੋ ਉਹ ਸਿਚੁਏਸ਼ਨ ਵੀ ਹੈ, ਔਰ ਤੁਸੀਂ ਟੈਕਸ ਐਡਵਾਂਟੇਜ ਵੀ ਲੈ ਸਕਦੇ ਹੋ, ਔਰ ਅਗਰ ਤੁਸੀਂ ਉਸ ਸਿਚੁਏਸ਼ਨ 'ਚ ਨਹੀਂ ਜਾਣਾ ਚਾਹ ਰਹੇ, ਕੋਈ ਕ੍ਰਿਟੀਕਲ ਲੈਣੀ ਹੈ, ਡਿਸੇਬਿਲਿਟੀ ਲੈਣੀ ਹੈ, ਕੋਈ ਟਰਮ ਇੰਸ਼ੋਰੈਂਸ ਲੈਣੀ ਹੈ, ਕਿਸੇ ਤਰ੍ਹਾਂ ਦੀ ਵੀ ਲਾਈਫ ਇੰਸ਼ੋਰੈਂਸ, ਕਿਸੇ ਤਰ੍ਹਾਂ ਦੀ ਵੀ ਫਾਈਨੈਂਸ਼ੀਅਲ ਪਲੈਨਿੰਗ ਵਾਸਤੇ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਮੇਰਾ ਫੋਨ ਨੰਬਰ ਹੈ 6472851007, 6472851007, ਮੇਰੀ ਵੈਬਸਾਈਟ ਤੇ ਵੀ ਤੁਸੀਂ ਲੈ ਸਕਦੇ ਹੋ, ਮੇਰੇ ਨਾਮ ਤੇ ਹੀ ਹੈ pankajmoga.com, ਤੋਂ ਤੁਸੀਂ ਫੋਨ ਨੰਬਰ ਉੱਥੋਂ ਵੀ ਲੈ ਸਕਦੇ ਹੋ। ਜੀ ਦੇ ਵਿੱਚ
ਥੈਂਕ ਯੂ ਸੋ ਮਚ ਸਰ, ਔਰ ਪੰਕਜ ਜੀ ਦੇ ਨਾਲ ਗੱਲਬਾਤ ਸਾਡੀ ਇਸ ਤਰ੍ਹਾਂ ਹੀ ਜਾਰੀ ਰਹੇਗੀ, ਸ਼ਾਮ ਨੂੰ ਚੈਨਲ ਵਾਈ ਤੇ 6:30 ਵਜੇ ਤੁਸੀਂ ਪੰਕਜ ਜੀ ਦੇ ਨਾਲ ਗੱਲਬਾਤ ਕਰੋਗੇ, ਔਰ 7 ਵਜੇ ਨਿਊਜ਼360, 7:30 ਤੁਸੀਂ ਸਾਰੇ ਜਾਣਦੇ ਹੋ ਅੱਜ ਇਲੈਕਸ਼ਨ ਦੇ ਰਿਜ਼ਲਟ ਜਿਹੜੇ ਨੇ ਆ ਰਹੇ ਨੇ, ਸੋ ਲਾਈਵ ਕਵਰੇਜ ਸ਼ਾਮ 7:30 ਵਜੇ ਚੈਨਲ ਵਾਈ ਦੇ ਉੱਤੇ ਤੁਹਾਡੇ ਲਈ ਪੇਸ਼ ਕੀਤੀ ਜਾਏਗੀ। 416-475-5000 ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ, 416-475-5000। ਥੈਂਕ ਯੂ।
The views expressed on the preceding program may not necessarily be those of the owner or management of WTOR radio station.
From helmets to sunscreen, we do everything we can to keep our kids safe. So, how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/covid-vaccine. A message from the Government of Canada.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਬ੍ਰੈਂਪਟਨ ਵਿੱਚ ਅੱਗ ਬੁਝਾਊ ਦਸਤੇ ਵਿੱਚ ਸ਼ਾਮਲ ਹੋਵੋ ਅਤੇ ਕਮਿਊਨਿਟੀ ਦੀ ਸੇਵਾ ਕਰੋ। ਕੀ ਤੁਸੀਂ ਆਪਣੀ ਕਮਿਊਨਿਟੀ ਨੂੰ ਚੰਗੇਰਾ ਬਣਾਉਣ ਲਈ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਉਸ ਮਾਹੌਲ ਦਾ ਹਿੱਸਾ ਬਣੋ ਜੋ ਤੁਹਾਨੂੰ ਕਮਿਊਨਿਟੀ ਸੁਰੱਖਿਆ, ਸਿਹਤ ਅਤੇ ਤੁਹਾਡੀ ਸਲਾਮਤੀ ਲਈ ਕੰਮ ਕਰਦੇ ਨੇ। ਬ੍ਰੈਂਪਟਨ ਸ਼ਹਿਰ ਦੀ ਫਾਇਰ ਅਤੇ ਐਮਰਜੈਂਸੀ ਸਰਵਿਸ ਟੀਮ ਤੁਹਾਨੂੰ ਚੰਗੀ ਤਨਖਾਹ ਅਤੇ ਹੋਰ ਭੱਤਿਆਂ ਦੇ ਨਾਲ ਨਾਲ ਤੁਹਾਨੂੰ ਅਜਿਹੀ ਜ਼ਿੰਦਗੀ ਪ੍ਰਦਾਨ ਕਰਨ ਦਾ ਮੌਕਾ ਦੇ ਰਹੀ ਹੈ। ਵਰਚੁਅਲ ਫਾਇਰ ਫਾਈਟਰ ਕੈਰੀਅਰ ਇਨਫਾਰਮੇਸ਼ਨ ਸੈਸ਼ਨ ਦਾ ਹਿੱਸਾ ਬਣੋ 9 ਮਾਰਚ 2022 ਸ਼ਾਮ 6 ਵਜੇ। ਫਾਇਰ ਫਾਈਟਰ ਐਪਲੀਕੇਸ਼ਨ ਵਿੰਡੋ 21 2022 ਨੂੰ 12 ਵਜੇ ਕਲੋਜ਼ ਹੋਵੇਗੀ। ਵਧੇਰੇ ਜਾਣਕਾਰੀ ਲਈ ਵਿਜ਼ਿਟ brampton fire.com।
ਕੋਵਿਡ 19 ਦੇ ਟੀਕਿਆਂ ਨੇ ਸਾਡੀ ਰੱਖਿਆ ਕਰਨ ਦੇ ਵਿੱਚ ਮਦਦ ਕੀਤੀ ਹੈ। ਟੀਕਾਕਰਨ ਤੋਂ ਬਾਅਦ ਸਮਾਂ ਬੀਤਣ ਦੇ ਨਾਲ ਬਣੀਆਂ ਐਂਟੀਬਾਡੀਜ਼ ਘੱਟ ਜਾਂਦੀਆਂ ਨੇ, ਜਦੋਂ ਕਿ ਸਾਡੇ ਕੋਲ ਅਜੇ ਵੀ ਇਸ ਗੰਭੀਰ ਬਿਮਾਰੀ ਦੇ ਵਿਰੁੱਧ ਚੰਗੀ ਸੁਰੱਖਿਆ ਹੈ। ਇੱਕ ਬੂਸਟਰ ਡੋਜ਼ ਵਧੇਰੇ ਐਂਟੀਬਾਡੀਜ਼ ਪੈਦਾ ਕਰਦੀ ਹੈ ਅਤੇ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੀ ਹੈ। ਕੋਵਿਡ 19 ਨਾਲ ਸੰਬੰਧਿਤ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਇੱਕ ਬੂਸਟਰ ਡੋਜ਼ ਬਹੁਤ ਜ਼ਰੂਰੀ ਹੈ। ਵਧੇਰੇ ਜਾਣਕਾਰੀ ਲੈਣ ਲਈ ਆਪਣੀ ਬੂਸਟਰ ਡੋਜ਼ ਬੁੱਕ ਕਰੋ canada.ca/covid-vaccine canada।